ਵਾਹਿਗੁਰੂ ਸਾਹਿਬ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਇਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਸਰਬੱਤ ਮਾਈ ਭਾਈ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਹਾਜ਼ਰ ਹੋਏ ਹੋ। ਸ਼ਾਮ ਦੇ ਵਕਤ ਦੇ ਨਿਤਨੇਮ ਸੋਧਰ ਦੀ ਬਾਣੀ ਦਾ ਜਾਪ ਅਤੇ ਫਿਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਸਿੰਘ ਸਾਹਿਬਾਨ ਜੀ ਕੀਰਤਨ ਗੁਰੂ ਘਰ ਦੇ ਰਾਗੀ ਸਿੰਘ ਸਾਹਿਬਾਨ ਔਰ ਢਾਡੀ ਸਿੰਘ ਸਾਹਿਬਾਨ ਭਾਈ ਗੁਰਮੇਲ ਸਿੰਘ ਜੀ ਜੋ ਆਪ ਜੀ ਨੂੰ ਹਮੇਸ਼ਾ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਅਕਾਲ ਤਖਤ ਸਾਹਿਬ 'ਤੇ ਢਾਡੀ ਪ੍ਰਥਾ ਚਲਾਈ ਹੈ ਉਹਦੇ ਅਨੁਸਾਰ ਗੁਰੂ ਕਾ ਜਸ ਕਰਦੇ ਹੈ। ਉਸ ਤੋਂ ਉਪਰੰਤ ਸਤਿਕਾਰਯੋਗ ਮਹਾਂਪੁਰਸ਼ ਅਤੇ ਜਿਨ੍ਹਾਂ ਨੇ ਆਪ ਜੀ ਨੂੰ ਹੁਣੇ ਹੁਣ ਬੜੇ ਸੁੰਦਰ ਗੁਰਬਾਣੀ ਦੇ ਵਿਚਾਰ ਅਤੇ ਬੜਾ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਜੋ ਸਮਾਂ ਬਾਕੀ ਹੈ ਅਤੇ ਉਹ ਸਮੇਂ ਨੂੰ ਸਫਲਿਆਂ ਕਰਨ ਵਾਸਤੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਰੂਪ ਵਿੱਚ ਉਹੀ ਕਲਾ ਵਰਤ ਰਹੀ ਹੈ ਜੋ ਦਸਾਂ ਸਰੂਪਾਂ ਦੇ ਅੰਦਰ ਵਰਤਦੀ ਰਹੀ। ਸਿੱਖ ਵਾਸਤੇ ਹੁਕਮ ਹੈ ਕਿ ਜੇਤਾ ਅਦਬ ਰੱਖੋ ਤੇ ਤੋਂ ਹੀ ਫਲ ਪਾਵੇ। ਗੁਰਸਿੱਖ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਗੇ ਉਤਨਾ ਫਲ ਪ੍ਰਾਪਤ ਹੋਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਮਸਕਾਰ ਕਰਨ ਦੇ ਨਾਲ ਬਹੁਤ ਸਾਰੇ ਪਾਪ ਜਿਹੜੇ ਨੇ ਉਹ ਇਸ ਪ੍ਰਕਾਰ ਲੈ ਜਾਂਦੇ ਹੈ ਕਿ ਜੇ ਸਿਮਰ ਦੇ ਉੱਤੇ ਭਾਰ ਚੁੱਕਿਆ ਹੋਵੇ, ਭਾਰ ਉਨੀ ਦੇਰ ਤੱਕ ਹੀ ਸਿਰ 'ਤੇ ਰਹਿੰਦਾ ਜਿੰਨੀ ਦੇਰ ਤੱਕ ਧੌਣ ਨੀਵੀਂ ਨਹੀਂ ਹੋ ਜਾਂਦੀ। ਜਦੋਂ ਧੌਣ ਨੀਵੀਂ ਹੋ ਜਾਏ ਫਿਰ ਉਹ ਭਾਰ ਸਿਰ 'ਤੇ ਨਹੀਂ ਰਹੇਗਾ। ਧੌਣ ਆਕੜੀ ਹੈ, ਸਿੱਧੀ ਹੈ, ਭਾਰ ਸਿਰ 'ਤੇ ਹੈ। ਥੋੜ੍ਹਾ ਜਿਹਾ ਵੀ ਸਿਰ ਨੀਵਾਂ ਹੋ ਜਾਏ ਭਾਰ ਸਿਰ 'ਤੇ ਕਦੀ ਨਹੀਂ ਰਹੇਗਾ। ਇਸੇ ਤਰ੍ਹਾਂ ਸਾਡੇ ਮਨ ਦੇ ਉੱਤੇ ਜਿੰਨੀ ਦੇਰ ਤੱਕ ਤਾਂ ਇਹਦੀ ਹੈਂਕੜ ਦੀ ਗਰਦਨ ਹੈ, ਤਨ ਭਾਵੇਂ ਝੁਕ ਜਾਏ, ਜੇ ਮਨ ਨਹੀਂ ਝੁਕਿਆ ਤਾਂ ਪਾਪਾਂ ਦੀ ਪਿੰਡ ਡਿੱਗੇਗੀ ਨਹੀਂ। ਇਸ ਕਰਕੇ ਗੁਰਸਿੱਖ ਦੀ ਨਿੱਤ ਅਰਦਾਸ ਹੈ ਕਿ ਮਨ ਨੀਵਾ ਦਾਤਾ ਜੀ ਕਿਰਪਾ ਕਰੋ, ਮਤ ਉੱਚੀ ਮਤ ਪਤ ਕਾਰਾ ਖਾ ਪਵਾਏ। ਇਹ ਅਰਦਾਸ ਹੈ। ਜਦੋਂ ਮਨ ਨੀਵਾ ਸਿੱਖ ਦਾ ਹੋ ਜਾਏ ਉਸ ਵੇਲੇ ਫਿਰ ਜਨਮਾਂ ਜਨਮਾਤਰਾਂ ਦੀ ਜਿਹੜੀ ਪਾਪਾਂ ਦੀ ਪੰਡ ਹੈ ਚੁੱਕੀ ਹੋਈ, ਕਹਿੰਦੇ ਉਹ ਵੀ ਲੈ ਜਾਂਦੀ ਹੈ। ਨਮਸਕਾਰ ਕਰਨ ਦਾ ਬਹੁਤ ਵੱਡਾ ਮਹੱਤਮ ਹੈ। ਹੋਵੇ ਸਿਵਤ ਖਸਾਮਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ। ਗਰੀਬ ਨਵਾਜ਼ ਦੀ ਦੀਦਾਰ ਹੀ ਐਡਾ ਵੱਡਾ ਪ੍ਰਤਾਪ ਹੈ ਅਤੇ ਸਤਿਗੁਰੂ ਮਹਾਰਾਜ ਦੇ ਦੀਦਾਰ ਹੋਣ, ਜਨਮ ਮਰਨ ਦੀ ਮੈਲ ਮਿਟ ਜਾਣੀ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਸੀਸ ਨਵਾਏ ਗਿਰਪਰੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਐ ਲੱਗੇ ਨਾ ਜਮ ਕੀ ਚੋਟ। ਜਿਹੜਾ ਸੀਸ ਗੁਰੂ ਗ੍ਰੰਥ ਸਾਹਿਬ ਨੂੰ ਝੁਕ ਰਿਹਾ ਨਿੱਤ, ਅਤੇ ਉਹਨੂੰ ਜਮਾਂ ਦੀਆਂ ਚੋਟਾਂ ਨਹੀਂ ਲੱਗਣਗੀਆਂ। ਇਸ ਕਰਕੇ ਨਮਸਕਾਰ ਕਰਕੇ ਸੰਤ ਬਾਬਾ ਗੁਰਜੀਤ ਸਿੰਘ ਜੀ ਦੇ ਕੋਲੋਂ ਕੀਰਤਨ, ਜੋ ਗੁਰਬਾਣੀ ਦੇ ਪ੍ਰਮਾਣਾਂ ਦੇ ਆਧਾਰਿਤ ਵਿਚਾਰ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ, ਅਤੇ ਉਹ ਆਪ ਜੀ ਨੇ ਸੁੰਦਰ ਵਿਚਾਰ ਸਰਵਣ ਕੀਤੇ ਹੈ। ਮਨੁੱਖ ਸਰੀਰ ਦੇ ਅੰਗ ਪ੍ਰਤੰਗਾਂ ਦੀ ਸਫਲਤਾ ਇੱਕ ਛੋਟਾ ਜਿਹਾ ਸੂਤਰ ਹੈ ਸੰਸਕ੍ਰਿਤ ਦਾ, ਅਤੇ ਉਹਦੇ ਵਿੱਚ ਲਿਖਿਆ ਹੈ ਕਿ ਹਸਤੋਂ ਪਵਿੱਤਰੰ ਜਦੀ ਦਾਨ ਪੁੰਨਿਆ। ਹੱਥ ਉਦੋਂ ਪਵਿੱਤਰ ਹੁੰਦੇ ਨੇ ਜਦੋਂ ਹੱਥਾਂ ਦੇ ਨਾਲ ਬੰਦਾ ਕੁਝ ਦਾਨ ਜਾਂ ਪੁੰਨ ਕਰਦਾ। ਦਾਨ ਉਹ ਹੁੰਦਾ ਜਿਹੜਾ ਹਮੇਸ਼ਾ ਹੀ ਕੀਤਾ ਜਾਏ, ਪੁੰਨ ਉਹ ਹੁੰਦਾ ਜਿਹੜਾ ਪੁਰਬਾਂ ਦੇ ਸਮੇਂ ਹੋਏ। ਦਾਨ ਅਤੇ ਪੁੰਨ ਦੇ ਵਿੱਚ ਥੋੜ੍ਹਾ ਜਿਹਾ ਹੀ ਅੰਤਰ ਹੈ। ਹਸਤੋਂ ਪਵਿੱਤਰੰ ਜਦੀ ਦਾਨ ਪੁੰਨਿਆ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ। ਪੈਰ ਉਦੋਂ ਪਵਿੱਤਰ ਹੁੰਦੇ ਨੇ ਜਦੋਂ ਇਹਨਾਂ ਦੇ ਨਾਲ ਗੁਰੂ ਧਾਮਾਂ ਦੀ ਯਾਤਰਾ ਕੀਤੀ ਜਾਏ ਜਾਂ ਫਿਰ ਚੱਲ ਕੇ ਸਾਧ ਸੰਗਤ ਦੇ ਵਿੱਚ ਤੁਰ ਕੇ ਆਇਆ ਜਾਵੇ। ਪਾਪ ਸੁਹਾਵੇ ਜੋ ਤੋ ਥਿਰ ਜੋਲੇ, ਫਿਰ ਇਹ ਸਫਲੇ ਹੋ ਜਾਂਦੇ। ਹਸਤੋ ਪਵਿੱਤਰੰ ਜਦੀ ਦਾਨ ਪੁੰਨਿਆਂ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਮੁਖਿਅੰ ਪਵਿੱਤਰੰ ਜਦੀ ਰਾਮ ਨਾਮੰ। ਮੁੱਖ ਦੀ ਪਵਿੱਤਰਤਾ ਹੈ ਜਦੋਂ ਮੁੱਖ ਦੇ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ। ਹਰ ਗੁਣ ਗਾਵਤ ਰਸਨ ਅਮੋਲੀ। ਬਾਕੀ ਬਾਤ ਰਹੀ ਅੰਤਹਿਕਰਨ ਦੀ, ਬਾਕੀ ਬਾਤ ਰਹੀ ਹਿਰਦੇ ਦੀ। ਹਿਰਦਾ ਪਵਿੱਤਰੰ ਜਦੀ ਬ੍ਰਹਮ ਨਿਸ਼ਠਾ। ਜਦੋਂ ਬ੍ਰਹਮ ਦਾ ਨਿਸ਼ਚਾ ਹੋ ਜਾਏ ਤਾਂ ਫਿਰ ਹਿਰਦਾ ਵੀ ਪਵਿੱਤਰ ਹੋ ਜਾਏ। ਭੱਟਾ ਨੇ ਇਸੇ ਵਿਚਾਰ ਨੂੰ ਬਹੁਤ ਸੁੰਦਰ ਲਫਾਜ਼ਾਂ ਦੇ ਨਾਲ ਕਿਹਾ ਹੈ। ਚਰਨ ਤਾਂ ਪਰ ਪਵਿੱਤਰ ਤਾਂ ਹੁੰਦੇ ਨੇ ਚਰਨ, ਚਰਨ ਤਾਂ ਪਰ ਸਫਲ ਤਾਂ ਹੁੰਦੇ ਨੇ ਜਦੋਂ ਇਹਨਾਂ ਚਰਨਾਂ ਦੇ ਨਾਲ, ਚਰਨ ਕੋਲ ਅਮਲ ਪਵਿੱਤਰ ਹੈ, ਜਦੋਂ ਗੁਰੂ ਦੇ ਚਰਨਾਂ ਵਿੱਚ ਚੱਲ ਕੇ ਆਉਣ। ਅਤੇ ਸਾਰਿਆਂ ਅੰਗਾਂ ਪ੍ਰਤੰਗਾਂ ਦੀ ਇਸ ਤਰ੍ਹਾਂ ਹੀ ਸਫਲਾ ਹੋਵੇਗੀ। ਅਤੇ ਜੋ ਮਨੁੱਖਾ ਸਰੀਰ 'ਤੇ ਵਿਚਾਰ ਚੱਲ ਰਹੀ ਹੈ, ਆਓ ਆਪਾਂ ਉਸ ਪ੍ਰਕਰਨ ਦੀ ਵਿਚਾਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਕਿਉਂਕਿ ਸਤਸੰਗਤ ਦੀ ਜਿਹੜੀ ਮਰਿਆਦਾ ਹੈ, ਵਿਸ਼ੇਸ਼ ਕਰਕੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਮਰਿਆਦਾ ਹੈ, ਇਸ ਥਾਂ 'ਤੇ ਨਾਨਕ ਕਹਿ ਕਰ ਕੇਵਲ ਨਾਮ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ। ਸਤਸੰਗਤ ਦੇ ਨਾਂ ਤੇ ਇੱਕ ਦੂਜੇ ਨਾਲ ਈਰਖਾ ਦੀ ਭੜਾਸ ਕੱਢ ਲੈਣੀ ਟੇਢੇ ਤਰੀਕੇ ਦੇ ਨਾਲ ਤੇ ਸ਼ਬਦਾਂ ਦੇ ਵਿੱਚ ਆਪਣੇ ਦੁਸ਼ਮਣ ਦੀ ਸੂਰਤ ਨੂੰ ਰੱਖ ਕੇ ਦਵੈਸ਼ ਦੇ ਬਚਨ ਬੋਲਣੇ, ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨਹੀਂ। ਇਹਦੇ ਵਿੱਚ ਖੁਦ ਸ਼ਬਦ ਬੋਲਣ ਵਾਲਾ ਹੀ ਘਾਟੇ ਵਿੱਚ ਰਹਿ ਜਾਂਦਾ ਤੇ ਹੈ ਤਾਂ ਮਸੀਤ ਦੇ ਅੰਦਰ ਵੀ ਇਹੀ ਮਰਿਆਦਾ ਹੈ, ਤਾਂ ਮੰਦਰ ਦੇ ਵਿੱਚ ਵੀ ਇਹੀ ਮਰਿਆਦਾ ਤੇ ਹੈ, ਚਰਚ ਦੇ ਵਿੱਚ ਇਹੀ ਮਰਿਆਦਾ। ਪਰ ਈਰਖਾ ਦਵੈਸ਼ ਕਰਨ ਵਾਲੇ ਲੋਕਾਂ ਨੇ ਜਗ੍ਹਾ ਕੋਈ ਛੱਡੀ ਨਹੀਂ। ਯੂਪੀ ਦੇ ਅੰਦਰ ਸ਼ੇਖੂਪੁਰ ਪਿੰਡ ਦੇ ਮੁਸਲਮਾਨਾਂ ਦੇ ਪਿੰਡ ਦੀ ਮਸੀਤ ਦੇ ਉੱਤੇ ਇੱਕ ਸ਼ੇਰ ਲਿਖਿਆ ਹੋਇਆ, ਜਿਹੜਾ ਕਾਰਸੇ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਨੇ ਪੜ੍ਹਿਆ, ਉਰਦੂ ਦੇ ਵਿੱਚ ਸੀ। ਬੜੇ ਸੁੰਦਰ ਲਫ਼ਜ਼ ਲਿਖੇ ਸਨ ਤੇ ਮਹਾਂਪੁਰਸ਼ਾਂ ਦੀ ਨਿਗਾਹ ਪਈ, ਉਹਨਾਂ ਨੇ ਗੱਡੀ ਰੋਕ ਲਈ, ਸ਼ਲਾਘਾ ਕੀਤੀ ਮਸੀਤ ਤੇ ਸ਼ਬਦ ਲਿਖਣ ਵਾਲੇ ਦੀ। ਪਰ ਜੇ ਕੋਈ ਇਸ ਨੂੰ ਅਮਲ ਵਿੱਚ ਲੈ ਲਵੇ, ਉਹ ਕੇਵਲ ਮੁਸਲਮਾਨਾਂ ਵਾਸਤੇ ਨਹੀਂ ਤੇ ਸਾਡੇ ਵਾਸਤੇ ਵੀ ਓਡੀਓ ਗੱਲ ਹੈ। ਮਸੀਤ ਜਿੱਥੇ ਖੁਦਾ ਦਾ ਘਰ ਹੈ ਤੇ ਗੁਰਦੁਆਰਾ ਵੀ ਤਾਂ ਰੱਬ ਦੇ ਘਰ ਹੈ। ਉੱਥੇ ਲਿਖਿਆ, ਕਰੇ ਮਸਜਿਦ ਮੇਂ ਬਾਤ ਦੁਨੀਆ ਕੀ ਜੋ, ਮਸੀਤ ਵਿੱਚ ਕੇਵਲ ਨਵਾਜ਼ ਖੁਦਾ ਦੀ ਇਬਾਦਤ ਕੀਤੀ ਜਾਂਦੀ ਹੈ। ਉਹ ਲਫ਼ਜ਼ ਲਿਖੇ ਨੇ ਜਿਹੜਾ ਇੱਥੇ ਆ ਕੇ ਦੁਨੀਆ ਦੀਆਂ ਗੱਲਾਂ ਕਰੇ। ਔਰ ਇਹੀ ਗੁਰਮਤ ਦੇ ਵਿਚਾਰਧਾਰਾ ਵਿੱਚ ਰਹਿਤਨਾਮਿਆਂ ਵਿੱਚ ਬਾਤ ਸਪਸ਼ਟ ਤੌਰ 'ਤੇ ਗੁਰੂ ਸਾਹਿਬ ਮਹਾਰਾਜ ਨੇ ਲਿਖੀ, ਕਰੇ ਮਸਜਿਦ ਮੇਂ ਬਾਤ ਦੁਨੀਆ ਕੀ ਜੋ, ਇਬਾਦਤ ਉਸਕੀ ਕਾਬੂਲ ਹਰਗਿਜ਼ ਨਾ ਹੋ, ਉਸਦੀ ਕੀਤੀ ਹੋਈ ਬੰਦਗੀ ਕਦੇ ਕਬੂਲ ਨਹੀਂ ਹੋ ਸਕਦੀ। ਕਿਉਂ? ਉਹਨੇ ਅਪਰਾਧ ਕੀਤਾ ਹੈ ਤੇ ਲੋਕ ਆਏ ਨੇ ਰੱਬ ਦੇ ਨਾਂ ਦੀ ਗੱਲ ਸੁਣ ਤੇ ਉਹਨੇ ਧੱਕੇ ਤੇ ਲੋਕਾਂ ਦੇ ਕੰਨਾਂ ਦੇ ਵਿੱਚ ਦੁਨੀਆ ਦੀਆਂ ਗੱਲਾਂ ਪਾ ਦਿੱਤੀਆਂ। ਅਸੀਂ ਇਹ ਕਹਿ ਕੇ ਖੇੜਾ ਛੁਡਾ ਲੈਂਦੇ ਹਾਂ, ਲੋਕਾਂ 'ਤੇ ਇਹ ਪ੍ਰਭਾਵ ਪਾ ਲੈਂਦੇ ਹਾਂ, ਨਹੀਂ ਜੀ ਸਾਡੀ ਰਾਜਨੀਤੀ ਅਤੇ ਧਰਮ ਇਕੱਠਾ, ਇਹ ਕਹਿ ਕੇ ਅਸੀਂ ਫਿਰ ਦੁਨੀਆ ਭਰ ਦਾ ਝੂਠ ਸਟੇਜ 'ਤੇ ਬੋਲ ਜਾਂਦੇ ਹਾਂ। ਨਹੀਂ ਬਾਈ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਦੇ ਹਿਰਦੇ ਦੇ ਜ਼ਖਮ ਨਹੀਂ ਕੀਤੇ ਜਾਂਦੇ, ਕਿਸੇ ਦੇ ਜ਼ਖਮਾਂ ਦੇ ਉੱਤੇ ਮੱਲਮ ਜ਼ਰੂਰ ਲਾਈ ਜਾਂਦੀ, ਪੀੜਾ ਨਹੀਂ ਪਹੁੰਚਾਈ ਜਾਂਦੀ ਕਿਸੇ ਨੂੰ। ਨਾਮ ਦੀ ਗੱਲ ਕਰੋਗੇ, ਕਿਸੇ ਨੂੰ ਪੀੜਾ ਨਹੀਂ ਹੋਏਗੀ। ਵੈਰਾਗ ਦੀ, ਤਿਆਗ ਦੀ, ਗੁਰੂ ਸਾਹਿਬ ਦੇ ਸਤਿਕਾਰ ਦੀ, ਸਤਸੰਗ ਦੀ, ਮਹਿਮਾ ਦੀ, ਕਿਸੇ ਵੀ ਵਿਸ਼ੇ ਨੂੰ ਕੋਈ ਵਿਦਵਾਨ ਟੁੰਬੇ। ਹਾਂ, ਇੱਕ ਬਾਤ ਜ਼ਰੂਰ ਹੈ ਕਿ ਜੇ ਕਿਸੇ ਦਾ ਹਿਰਦਾ ਇਤਨਾ ਹੀ ਮਲੀਨ ਹੈ ਤੇ ਉਸ ਨੂੰ ਜੋ ਗੁਰਬਾਣੀ ਦਾ ਸੱਚ ਹੈ ਉਹ ਨਹੀਂ ਪਚਦਾ, ਤਾਂ ਫਿਰ ਉਹਨਾਂ ਵਾਸਤੇ ਤਾਂ ਐਸਾ ਹੈ। ਕਹਿੰਦੇ ਗੁਣ ਕੌਣ ਹੈ ਗੁਣ ਮਾਨਣ ਕੋ, ਕਹਿੰਦੇ ਦੁਨੀਆ ਦੇ ਗੁਣਮਾਨਾਂ ਦਾ ਗੁਣ ਦੱਸੋ ਕਿਹੜਾ ਹੈ। ਉਹ ਖਲ ਮੂਰਖ ਤੇ ਜੋ ਨਾਹੇ ਲਤਾੜੇ, ਜਿਹੜਾ ਮੂਰਖਾਂ ਨੇ ਲਤਾਂ ਨਾਲ ਨਹੀਂ ਲਤਾੜ ਕੇ ਰੱਖ ਦਿੱਤਾ। ਦੱਸੋ ਕਿਹੜਾ ਵਿਦਵਾਨ ਹੈ ਐਸਾ, ਕਿਹੜਾ ਅਵਤਾਰ ਐਸਾ ਜਿਹੜਾ ਮੂਰਖਾਂ ਤੋਂ ਬਚ ਗਿਆ ਹੋਵੇ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੀ ਬਾਤ, ਕਹੋ ਨਾਨਕ ਕਰਤੇ ਕੀ ਬਾਤਾਂ, ਕਰਤੇ ਪੁਰਖ ਦੀਆਂ ਕਿਸ ਵਾਸਤੇ ਕੀਤੀਆਂ ਜਾਂਦੀਆਂ ਨੇ। ਅਸਲ ਦੇ ਵਿੱਚ ਕੁਝ ਵਿਸ਼ੇ ਐਸੇ ਹੁੰਦੇ ਨੇ ਜਿਹੜੀ ਕਥਾ ਖੁਦ ਮਨੁੱਖ ਦੀ ਆਪਣੀ ਹੀ ਕਥਾ ਹੈ, ਕੋਈ ਬਗਾਨੀ ਨਹੀਂ ਹੈ। ਹੁਣ ਮਨੁੱਖ ਸਰੀਰ ਦਾ ਵਿਸ਼ਾ ਹੈ, ਜਿਹੜੀ ਵਿਚਾਰ ਆਪ ਜੀ ਸੁਣਦੇ ਹੋ ਇਹ ਸਾਡੀ ਆਪਣੀ ਕਥਾ ਹੈ, ਜੋ ਗੁਰੂ ਸਾਹਿਬ ਜੀ ਇਸ ਦੇ ਬਾਰੇ ਸਾਨੂੰ ਸਮਝਾਉਂਦੇ ਹੈ। ਜੋ ਪ੍ਰਕਰਨ ਚੱਲ ਰਿਹਾ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਕੱਲ੍ਹ ਆਪ ਜੀ ਨੇ ਸੁਣਿਆ ਸੀ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ, ਫਿਰ ਆ ਅਵਸਰ ਚੜ੍ਹੇ ਨਾ ਹਾਥਾ, ਨਾਮ ਜਪੋ ਤੋ ਕੱਟੀਏ ਫਾਸਾ। ਇਹ ਵਿਚਾਰ ਸੀ ਕੱਲ੍ਹ ਤੇ ਬਹੁਤ ਸਮਾਂ ਹੋ ਗਿਆ ਤੈਨੂੰ ਫਿਰਦੇ ਨੂੰ, ਚੱਕਰ ਕੱਟਦੇ ਨੂੰ, ਤੇ ਇੰਨੇ ਚੱਕਰ ਕੱਟੇ ਨੇ, ਕਈ ਜਨਮ ਪਏ ਕੀਟ ਪਤੰਗਾ, ਇਹ ਸਾਰੇ ਤੇਰਾ ਚੱਕਰ ਹੈ ਜਿਹੜਾ ਕੀਟ ਪਤੰਗ ਹੋਣਾ, ਹਾਥੀ ਘੋੜੇ ਊਠ ਬਣਨੇ, ਇਹ ਮਨੁੱਖ ਨੂੰ ਕੇਵਲ ਜਾਗਰਤ ਅਵਸਥਾ ਵਾਲਾ ਮੰਨਿਆ ਗਿਆ। ਪੱਥਰਾਂ ਦੀ ਕਣ ਸਕੋਪ ਦੀ ਅਵਸਥਾ ਹੈ, ਇੱਕ ਥਾਂ 'ਤੇ ਪਿਆ। ਪੱਥਰ ਦਾ ਛੁਟਕਾਰਾ ਉਦੋਂ ਹੁੰਦਾ ਜਦੋਂ ਸ੍ਰਿਸ਼ਟੀ ਦਾ ਵਿਨਾਸ਼ ਹੋ ਜਾਏ। ਉਨੀ ਦੇਰ ਤੱਕ ਇਹ ਜੂਨ ਵਿੱਚ ਪਿਆ ਜੀਵ ਆਤਮਾ ਦਾ ਛੁਟਕਾਰਾ ਕਦੀ ਨਹੀਂ ਹੁੰਦਾ। ਕਣ ਸਕੋਪ ਦੀ ਅਵਸਥਾ ਹੈ ਪੱਥਰ ਦੀ, ਅਤੇ ਸਖੋਪ ਦੀ ਅਵਸਥਾ ਹੈ ਬਿਰਸ਼ਾਂ ਦੀ, ਪੌਦਿਆਂ ਦੀ। ਬਿਰਸ਼ ਦਾ ਪੱਥਰ ਨਾਲੋਂ ਅੰਤਰ ਹੈ, ਅਤੇ ਉਸ ਦੀ ਅਵਸਥਾ ਜਿਹੜੀ ਹੈ ਸਖੋਪਤੀ ਹੈ, ਕਣ ਸਖੋਪਤੀ ਨਹੀਂ। ਅਤੇ ਪਸ਼ੂ ਔਰ ਪੰਛੀ ਜਿਹੜੇ ਨੇ, ਇਹਨਾਂ ਦੀ ਸੁਪਨ ਅਵਸਥਾ ਹੈ ਬਿਰਸ਼ਾਂ ਦੇ ਨਾਲੋਂ, ਪੌਦਿਆਂ ਨਾਲੋਂ ਹੋਰ ਅੰਤਰ ਹੈ। ਅਤੇ ਮਨੁੱਖ ਜਿਹੜਾ ਹੈ ਇਹਨੂੰ ਜਾਗਰਤ ਅਵਸਥਾ ਵਾਲਾ ਮੰਨਿਆ। ਪਰ ਇਸ ਜਾਗਰਤ ਅਵਸਥਾ ਵਾਲੇ ਮਨੁੱਖ ਨੂੰ ਕਿਹਾ ਗਿਆ ਜਾਗ ਲਏ ਹੋ ਰੇ ਮਨ ਜਾਗ ਲਏ ਹੋ। ਇਹਦੀ ਜਾਗਰਤ ਜਾਗਤ ਸੋਭਤ ਬਹੁਤ ਪ੍ਰਕਾਰ ਹੈ ਨਾ। ਇਸ ਕਰਕੇ ਇਸੇ ਵਿਚਾਰ ਨੂੰ ਜੇ ਦੁਬਾਰੇ ਫਿਰ ਆਪਾਂ ਸਮਝ ਲਈਏ ਕਿ ਚਾਰ ਪ੍ਰਕਾਰ ਦੇ ਮਨੁੱਖ ਹਨ ਸਾਡੇ ਵਿੱਚ। ਇੱਕ ਮਨੁੱਖ ਜਾਤੀ ਉਹ ਵੀ ਹੈ, ਇੱਕ ਕਿਸਮ ਉਹ ਵੀ ਹੈ ਜਿਹੜੀ ਕਣ ਸਕੋਪਤੀ ਅਵਸਥਾ ਵਿੱਚ ਸੁੱਤੇ ਪਏ ਹੈ। ਜੇ ਕੋਈ ਉਹਨਾਂ ਨੂੰ ਜਗਾਉਣਾ ਵੀ ਚਾਹੇ ਜਾਗਣਗੇ ਨਹੀਂ। ਅਤੇ ਕਣ ਸਕੋਪਤੀ ਅਵਸਥਾ ਹੈ ਪਾਮਰ ਪੁਰਸ਼ ਦੀ, ਪੱਥਰ ਹੈ। ਪੱਥਰ ਕੀ ਕਰਦਾ? ਪੱਥਰ ਕਿਸੇ ਦੇ ਮੱਥੇ 'ਤੇ ਵੱਜ ਜਾਏ ਤਾਂ ਵੀ ਜਾਨ ਲੈ ਲੈਂਦਾ, ਔਰ ਪੱਥਰ ਦੇ ਉੱਤੇ ਮੱਥਾ ਵੱਜ ਜਾਏ ਜਾਨ ਤਾਂ ਵੀ ਚਲੀ ਜਾਂਦੀ ਹੈ, ਕਿਉਂਕਿ ਪੱਥਰ ਹੈ। ਕੁਝ ਲੋਕ ਐਸੇ ਨੇ, ਪੱਥਰ ਵਰਗੀ ਅਵਸਥਾ ਉਹਨਾਂ ਦੀ ਕਣ ਸਕੋਪ ਦੀ ਅਵਸਥਾ ਹੈ। ਰੱਬ ਦੇ ਨਾਂ ਦੀ ਗੱਲ ਤਾਂ ਮੂਹਰੇ 'ਤੇ ਤੁਹਾਨੂੰ ਚੋਟ ਪਹੁੰਚਾਉਣ ਵਾਲੇ ਪੱਥਰ ਸ਼ਬਦਾਂ ਦੇ ਮਾਰਨਗੇ, ਮੂੰਹ ਮੱਥਾ ਭੰਨ ਕੇ ਰੱਖ ਦੇਣਗੇ। ਤੁਸੀਂ ਉਹਨਾਂ ਨਾਲ ਮੱਥਾ ਮਾਰੋਗੇ ਤਾਂ ਵੀ ਨੁਕਸਾਨ ਤੁਹਾਡਾ ਹੀ ਹੋਗਾ, ਉਹਦਾ ਪੱਥਰ ਦਾ ਕੁਛ ਨਹੀਂ ਬਿਗੜਨਾ। ਉਹਨਾਂ ਦੀ ਬਾਬਤ ਤਾਂ ਕਿਹਾ ਜੋ ਪ੍ਰਭ ਕੀਏ ਭਗਤ ਤੇ ਬਾਂਝ, ਤਿੰਨ ਤੇ ਸਦਾ ਡਰਾਨੇ ਰਹੀਏ, ਡਰਦੇ ਰਹੀਏ। ਅਤੇ ਇਸ ਕਰਕੇ ਤਾਂ ਹੀ ਸੂਰਦਾਸ ਜੀ ਨੇ ਕਿਹਾ, ਆਪਣੇ ਮਨ ਨੂੰ ਤਾਂ ਹੀ ਕਿਹਾ ਵੀ ਤਜ ਵਿਮੁੱਖਨ ਕੋ ਸੰਗ, ਇਸੇ ਕਰਕੇ ਕਿਹਾ। ਤੁਲਸੀ ਜੀ ਰਮਾਇਣ ਵਿੱਚ ਕਹਿੰਦੇ ਹੈ, ਕਈ ਵਾਰ ਨਾ ਸਾਡੇ ਵਿੱਚ ਇਹੋ ਜਿਹੇ ਸਿਆਣੇ ਪੈਦਾ ਹੋ ਗਏ, ਤੁਸੀਂ ਮਾੜਾ ਜਿਹਾ ਰਮਾਇਣ ਦਾ ਨਾਂ ਲੈ ਦਿਓ, ਜਿਵੇਂ ਮਿਰਚਾਂ ਲੜਦੀਆਂ ਹੁੰਦੇ ਜ਼ਖਮ 'ਤੇ ਨਾ, ਰਮਾਇਣ ਦਾ ਸ਼ਬਦ ਹੀ ਇੰਨਾ ਲੜ ਜਾਂਦਾ। ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੇ ਘਰ ਦੇ ਤੁਸੀਂ ਕੁਰਾਨ ਦੀ ਆਇਤ ਵੀ ਪੜ੍ਹਦੇ ਹੋ, ਭਾਵੇਂ ਤੁਹਾਨੂੰ ਰੋਕਣ ਵਾਲਾ ਨਹੀਂ ਕੋਈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਖੁੱਲ੍ਹ ਦਿਲੀ ਹੈ, ਇੱਥੇ ਨਵਾਜ਼ ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਫਜ਼ਰ ਦੀ, ਅਸਰ ਕੀ, ਬਜ਼ੁਰਗ ਕੀ, ਮਗਰ ਕੀ, ਕਿਹੜੀਆਂ ਨਵਾਜ਼ਾਂ ਨੇ? ਪੰਜ ਨਵਾਜ਼ਾਂ, ਵਕਤ ਪੰਜ, ਪੰਜੇ ਪੰਜਾ ਨੌ, ਇਹਦੀ ਵੀ ਵਿਆਖਿਆ ਹੋਏਗੀ ਗੁਰੂ ਨਾਨਕ ਦੇ ਘਰ ਦੀ, ਨਵਾਜ਼ ਦੀ ਵੀ ਵਿਆਖਿਆ ਹੁੰਦੀ ਹੈ ਇੱਥੇ। ਇਹਦਾ ਵੀ ਕੋਈ ਖੰਡਨ ਨਹੀਂ। ਸੱਚਾ ਮੁਸਲਮਾਨ ਕੀ ਹੈ, ਮੁਸਲਮਾਨ ਦੀ ਪਰਿਭਾਸ਼ਾ ਕੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਮੁਸਲਮਾਨ ਨੂੰ ਵੀ ਸਿੱਖਿਆ ਦੇਵੇਗੀ। ਤੋ ਇਸ ਕਰਕੇ ਸਾਧ ਸਿੰਘ ਜੀ ਤੁਲਸੀ ਜੀ ਕਹਿੰਦੇ ਹੈ ਕਿ ਸਾਕਤ ਸੰਗ ਨਾ ਦੇਈਂ ਵਿਧਾਤਾ, ਐ ਵਿਧਾਤਾ ਮੈਨੂੰ ਮੇਰੇ ਇਹ ਮਿਹਰਬਾਨੀ ਕਰ ਮੇਰੇ 'ਤੇ, ਮੈਨੂੰ ਕਦੇ ਵੀ ਉਹ ਘਨ ਸਕੋਪਤੀ ਅਵਸਥਾ ਵਾਲੇ ਪਾਮਰ ਪੁਰਸ਼ ਦੀ ਸੰਗਤ ਨਾ ਕਿਤੇ ਮਿਲ ਜਾਏ। ਹਾਂ, ਜੇ ਮੈਨੂੰ ਸਜ਼ਾ ਦੇਣੀ ਚਾਹੁੰਦਾ, ਸਾਕਤਾਂ ਦੀ ਸੰਗਤ ਦੀ ਸਜ਼ਾ ਨਾ ਦੇਈਂ ਤੇ ਨਰਕ ਮੈਨੂੰ ਪ੍ਰਵਾਨ ਹੈ, ਤਾਂ ਤੇ ਭਲੋ ਨਰਕ ਮੈਂ ਵਾਸਾ, ਉੱਥੇ ਜਾਣਾ ਚੰਗਾ, ਪਰ ਸਾਕਤਾਂ ਦੀ ਸੰਗਤ ਕਰਨੀ ਚੰਗੀ ਨਹੀਂ। ਕਬੀਰ, ਸਾਕਤ ਸੂਕਰ ਭਲਾ, ਰਾਖੇ ਆਛਾ ਗਾਉਂ। ਤੇ ਸਾਕਤ ਪੁਰਸ਼, ਕਬੀਰ, ਸਾਕਤ ਐਸਾ ਹੈ, ਬੜੇ ਪ੍ਰਮਾਣ ਦਿੱਤੇ ਨੇ, ਜੈਸੇ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਇਹ ਕਣ ਸਕੋਪਤੀ ਅਵਸਥਾ ਵਾਲਾ ਹੈ ਤਾਂ ਮਨੁੱਖ ਜਾਤੀ, ਪਰ ਪੱਥਰ ਹੈ। ਪੱਥਰ ਨੂੰ ਪਾਣੀ ਵਿੱਚ ਰੱਖ ਦਿਓ ਤਾਂ ਵੀ ਸਿੱਲਾ ਨਹੀਂ ਹੋਣਾ, ਪੱਥਰ ਦੇ ਉੱਤੇ ਪਾਣੀ ਪਾ ਦਿਓ, ਪਾਣੀ ਤਾਂ ਵੀ ਉਹਦੇ ਵਿੱਚ ਨਹੀਂ ਜਾਣਾ। ਪੱਥਰ ਵਰਗਾ ਕਠੋਰ ਚਿੱਤ ਸਾਕਤ ਦੇ ਅਰਥਹੀਨ ਕਠੋਰ ਚਿੱਤ। ਕੰਸ ਗੋਪਤੀ ਵਸਦਾ ਤੇ ਹੈ ਮਨੁੱਖ ਜਾਤੀ, ਅੱਖਾਂ ਮਨੁੱਖ ਵਰਗੀਆਂ ਹਨ, ਜੀਵ ਮਨੁੱਖ ਵਰਗੀ ਹੈ, ਸ਼ਕਲ ਮਨੁੱਖ ਦੀ ਹੈ, ਪਰ ਮਨੁੱਖ ਹੈ ਨਹੀਂ, ਕੰਸ ਗੋਪਤੀ ਅਵਸਥਾ ਵਿੱਚ ਹੈ। ਤੇ ਦੂਸਰਾ ਸਾਡੇ ਵਿੱਚ ਮਨੁੱਖ ਇੱਕ ਹੋਰ ਕਿਸਮ ਹੈ, ਉਹ ਹੈ ਸੁਖੋਪਤੀ ਅਵਸਥਾ। ਉਹ ਕਿਸਦੀ ਹੈ? ਉਹ ਵਿਸ਼ਈ ਪੁਰਸ਼ ਦੀ ਹੈ। ਵਿਸ਼ਈ ਪੁਰਸ਼ ਜਿਹੜਾ ਹੈ, ਜਿਹਨੂੰ ਇੰਦਰੀਆਂ ਦੁਆਰਾ ਮਨ ਉਹਦਾ ਰਸ ਲੈਂਦਾ ਰਹਿੰਦਾ ਹਰ ਵੇਲੇ, ਉਹਨੂੰ ਕਦੇ ਚੇਤਾ ਨਹੀਂ ਆਉਂਦਾ ਕਿ ਜਿਹੜਾ ਮੈਂ ਦੇਖਣ ਦਾ ਰਸ ਲੈ ਰਿਹਾ, ਜਿਹੜਾ ਕੰਨਾਂ ਤੋਂ ਰਸ ਲੈ ਰਿਹਾ, ਇਹ ਮੇਰੇ ਕਿੰਨਾ ਨੁਕਸਾਨ 'ਚ ਜਾ ਰਿਹਾ। ਅੱਖਾਂ ਤਾਂ ਦੇਖਣ ਵਾਸਤੇ ਲਾਈਆਂ ਨੇ, ਪਰ ਗਲਤ ਦੇਖਣ ਵਾਸਤੇ ਨਹੀਂ ਲਾਈਆਂ। ਕੰਨ ਸੁਣਨ ਵਾਸਤੇ ਲਾਏ ਨੇ, ਪਰ ਗਲਤ ਸੁਣਨ ਵਾਸਤੇ ਨਹੀਂ, ਨਿੰਦਾ ਸੁਣਨ ਵਾਸਤੇ ਨਹੀਂ ਲਾਏ। ਇਹ ਸਰਬਣੋ ਮੇਰਿਓ, ਸੱਚੇ ਸੁਣਨੇ ਨੂੰ ਪਠਾਏ, ਠੀਕ ਠੀਕ ਤਰੀਕੇ ਨਾਲ ਦੇਖਣਾ, ਠੀਕ ਸੁਣਨਾ, ਠੀਕ ਬੋਲਣਾ, ਠੀਕ। ਤੇ ਉਹਨਾਂ ਨੂੰ ਕਿਹਾ ਜਾਂਦਾ ਵਿਸ਼ੇ। ਇਹਦੀ ਕੰਨ ਸੁਖੋਪਤੀ ਅਵਸਥਾ ਨਹੀਂ ਹੈ, ਪਰ ਵਿਸ਼ਿਆਂ 'ਚ ਇੰਨਾ ਗੁੜਚ ਹੈ, ਇਹਦਾ ਮਨ ਇੰਨਾ ਵਿਸ਼ੇਈ ਦਾ ਆਪਣੇ ਆਪੇ ਤੋਂ ਬਾਹਰ ਹੈ ਕਿ ਗੁਰੂ ਘਰ ਆ ਕੇ ਵੀ ਮਨ ਸ਼ਰਾਰਤ ਕਰਨ ਤੋਂ ਬਾਅਦ ਨਹੀਂ ਆਉਂਦਾ। ਚੋਰੀ ਚੋਰੀ ਮਨ ਸ਼ਰਾਰਤ ਕਰਦਾ ਇੰਦਰਾਂ ਦੁਆਰਾ, ਭਲਾ ਮਾਨਸ ਬਣ ਕੇ ਦਿਖਾਉਂਦਾ। ਜਦੋਂ ਕਿਸੇ ਦੇ ਨੇਤਰ ਸਾਡੇ ਨੇਤਰਾਂ ਨੂੰ ਦੇਖਦੇ ਨੇ, ਅਸੀਂ ਆਪਣੇ ਨੇਤਰਾਂ ਨੂੰ ਝੱਟ ਕੰਟਰੋਲ ਕਰ ਲੈਂਦੇ ਹਾਂ ਕਿ ਤੇ ਇਹਨੂੰ ਪਤਾ ਨਾ ਚੱਲ ਜਾਏ ਕਿ ਮੈਂ ਗਲਤ ਦੇਖ ਰਿਹਾ। ਸ਼ੈਤਾਨੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਇੱਕ ਬਚਨ ਮਨ ਦੇ ਪ੍ਰਥਾਏ ਸੁਣਿਆ ਦਾਸ ਨੇ, ਕਹਿੰਦੇ ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ। ਮਨ ਦੇ ਪ੍ਰਥਾਏ ਹੈ ਕੁਛ, ਉਹ ਸ਼ੈਤਾਨਾ, ਲੋਕ ਤਾਂ ਇੱਕ ਦੂਜੇ ਨੂੰ ਸ਼ੈਤਾਨ ਕਹਿੰਦੇ ਨੇ, ਪਰ ਤੇਰੇ ਵਰਗਾ ਸ਼ੈਤਾਨ ਦੁਨੀਆਂ 'ਚ ਕੋਈ ਨਹੀਂ ਹੈ, ਤੇਰੇ ਵਰਗਾ ਬੇਈਮਾਨ ਕੋਈ ਨਹੀਂ ਹੈ। ਇਮਾਨਦਾਰੀ ਦਿਖਾਵੇਂ ਤਾਂ ਲੱਖਾਂ 'ਤੇ ਦਿਖਾ ਜਾਵੇਂ, ਬੇਈਮਾਨ ਹੋ ਜਾ ਤੇ ਕੱਖਾਂ ਕਥੇ ਵੀ ਹੋ ਜਾਣਾ। ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ, ਉਹ ਨਿੱਤ ਸਿਆਪੇ ਕਰਦਾ ਰਹਿਣਾ। ਮਨ ਦੇ ਸਿਆਪੇ ਛੇੜੇ ਹੋਏ ਨੇ, ਕਲੇਸ਼ ਉਹ ਕਿਹਦੇ ਛੇੜੇ? ਤਨ ਨੇ ਕੋਈ ਕਲੇਸ਼ ਨਹੀਂ ਛੇੜਿਆ, ਸਭ ਕੁਛ ਮਨ ਨੇ ਛੇੜਿਆ। ਮੂਰਖਤਾਈ ਮਨ ਵਿੱਚ ਵਸਦੀ ਹੈ, ਤਨ ਵਿੱਚ ਨਹੀਂ। ਅਗਿਆਨਤਾ ਮਨ ਵਿੱਚ ਹੈ, ਪਰ ਯਾਦ ਰੱਖਣਾ ਵੀ ਗਿਆਨ ਵੀ ਮਨ ਵਿੱਚ ਹੀ ਜਾਏਗਾ। ਮਨ ਸਮਝਾਵਨ ਕਾਰਨ ਕਸ਼ੂਅਕ ਪੜੀਆ ਗਿਆਨ, ਹੋਰ ਕਾਹਦੇ ਵਸਦੇ? ਮਨ ਸ਼ੈਤਾਨਾ ਬੇਈਮਾਨਾ ਮਰ ਜਾ ਮਗਰੋਂ ਲੈ ਜਾ, ਉਹ ਨਿੱਤ ਸਿਆਪੇ ਕਰਦਾ ਰਹਿਣਾ। ਪਲ ਦੋ ਪਲ ਤਾਂ ਬਹਿ ਜਾ, ਤੂੰ ਜੇ ਜ਼ਿਆਦੇ ਨਹੀਂ ਪਲ ਦੋ ਪਲ, ਥੋੜ੍ਹਾ ਜਿਹਾ ਸਮਾਂ ਕਿਤੇ ਇਕਾਗਰਤ ਹੋਣਾ ਸਿੱਖ ਲੈ। ਲੱਖ ਚੁਰਾਸੀ ਭੌਂਦਾ ਫਿਰਦਾ, ਸਿੱਧੇ ਰਸਤੇ ਪੈ ਜਾ, ਦਾਸਾ ਤੇਰੇ ਸਾਥੀ ਚੱਲ ਗਏ, ਤੂੰ ਉਹਨਾਂ ਪਿੱਛੇ ਰਹਿ ਜਾ। ਤੇ ਇਸ ਕਰਕੇ ਵਿਸ਼ਈ ਪੁਰਸ਼ ਜਿਹੜਾ ਹੈ, ਤੇ ਜੈਸਾ ਮਨ ਹੈ ਇੰਦਰੇ ਵੀ ਵੈਸੇ ਹੋ ਜਾਣਗੇ। ਇਹ ਤਾਂ ਨੌਕਰ ਨੂੰ, ਰਸਵਾਈ ਦੇ ਹੱਥ ਵਿੱਚ ਘੋੜਿਆਂ ਦਾ ਲਗਾਮ ਹੈ, 10 ਘੋੜੇ ਜੋੜੇ ਹਨ। ਪੁਰਾਣੇ ਸਮੇਂ 'ਚ 10-10 ਘੋੜਿਆਂ ਵਾਲੇ ਰਥ ਹੁੰਦੇ ਸੀ, ਤੇ ਮਨ ਰਥਵਾਹੀ, ਤਨ ਰਥ ਹੈ, ਇੰਦਰੇ ਘੋੜੇ ਜੋੜੇ ਹੋਏ ਨੇ, ਤੇ ਘੋੜਿਆਂ ਦਾ ਲਗਾਮ ਰਸਵਾਈ ਦੇ ਹੱਥ ਵਿੱਚ ਹੈ, ਜਿੱਧਰ ਨੂੰ ਚਲਾਏਗਾ ਰਥ ਜਾਏਗਾ ਉੱਧਰ। ਇੰਦਰਿਆਂ ਨੂੰ ਹੁਕਮ ਦੇਣ ਵਾਲਾ ਤਾਂ ਸਾਡਾ ਮਨ ਹੈ, ਨੌਕਰਾਂ ਦਾ ਕੀ ਕਸੂਰ ਹੈ? ਹਾਂ, ਇੱਕ ਜ਼ਰੂਰ ਹੈ, ਵੀ ਕੁੱਟ ਕਈ ਵਾਰੀ ਨੌਕਰਾਂ 'ਤੇ ਪੈਂਦੀ ਹੈ, ਮਾਲਕ 'ਤੇ ਪੈਂਦੀ ਨਹੀਂ, ਫੜੇ ਹੋ ਜਾਂਦੇ। ਤੇ ਇਸ ਕਰਕੇ ਨਾ, ਤੇ ਮਨ ਜਿਹੜਾ ਜੇ ਉਹ ਵਿਸ਼ਈ ਹੈ ਤਾਂ ਨੇਤਰ ਵੀ ਵਿਸ਼ਈ, ਕੰਨ ਵੀ ਵਿਸ਼ਈ, ਸ਼ਬਦ ਸਪਰਸ਼ ਰੂਪ ਰਸਗੰਧ ਇਹ ਆਏਗੀ ਉਸ। ਜਦੋਂ ਮਨ ਦੇ ਵਿੱਚ ਨਾਮ ਦਾ ਰਸ ਆਉਣ ਲੱਗਿਆ ਤਾਂ ਇਹ ਰਸ ਛਾੜੇ, ਉਹ ਰਸ ਆਓ, ਉਹ ਰਸ ਆਉਣ ਲੱਗਿਆ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ, ਕਨੈਕਸ਼ਨ ਨਹੀਂ ਟੁੱਟਿਆ ਇੰਦਰਾਂ ਦੇ ਨਾਲੋਂ। ਇਹੀ ਨੇਤਰ ਜਿਹੜੀ ਬੁਰਾਈ ਦੇਖਦੇ ਸਨ, ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਜ਼ਰ, ਦ੍ਰਿਸ਼ਟੀ ਬਦਲੀ ਹੈ। ਦ੍ਰਿਸ਼ਟੀ ਬਦਲਣ ਦੇ ਨਾਲ ਹੀ ਸ੍ਰਿਸ਼ਟੀ ਬਦਲ ਜਾਂਦੀ ਹੈ। ਇਹ ਅਵਸਥਾ ਵਿਸ਼ਈ ਪੁਰਸ਼ ਦੀ ਬਦਲੀ ਜਾ ਸਕਦੀ ਹੈ। ਦ੍ਰਿਸ਼ਟ ਸ੍ਰਿਸ਼ਟ ਬਾਤ ਕਹਿੰਦੇ ਨੇ ਵੇਦਾਂਤ ਵਿੱਚ ਇਹਨੂੰ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਨਜ਼ਰ ਆਉਣ ਲੱਗ ਜਾਂਦੀ ਹੈ। ਇੱਕ ਸ਼ਰਾਬੀ ਹੈ, ਜਦੋਂ ਉਹਨੂੰ ਸ਼ਰਾਬ ਚੜ੍ਹੀ ਹੈ ਉਹਦੇ ਭਾਣੇ ਸਾਰਿਆਂ ਨੂੰ ਚੜ੍ਹੀ ਹੋਈ ਹੈ, ਤੇ ਬੜੇ ਕਰਤਵ ਸ਼ਰਾਬੀਆਂ ਦੇ ਦੇਖੇ ਜਾਂਦੇ। ਤੇ ਇਸ ਕਰਕੇ ਸਾਧ ਸੰਗਤ ਜੀ, ਤੇ ਜਿਸ ਵੇਲੇ ਮਨ ਸ਼ੁੱਧ ਹੋ ਗਿਆ, ਤਨ ਸਾਰਾ ਸ਼ੁੱਧ ਹੋ ਗਿਆ, ਇੰਦਰੀ ਸ਼ੁੱਧ ਹੋ ਗਏ, ਇਹ ਮਨ ਦਾ ਸੰਬੰਧ ਜੁੜਿਆ ਹੋਇਆ ਇੰਦਰੀਆਂ ਦੇ ਨਾਲ, ਤੇ ਮਨ ਸਿਆਣਾ ਤਾਂ ਇਹਦੇ ਨੌਕਰ ਵੀ ਉਸੇ ਤਰ੍ਹਾਂ ਦੇ ਆਖੇ ਲੱਗਣਗੇ, ਜੋ ਕਹੇਗਾ ਉਹੀ ਕਰੇਗਾ। ਦ੍ਰਿਸ਼ਟ ਸ੍ਰਿਸ਼ਟ ਬਾਅਦ ਵਿੱਚ ਕਿਹਾ ਗਿਆ ਹੈ, ਇੱਕ ਗ੍ਰੰਥਾਂ ਵਿੱਚ ਦ੍ਰਿਸ਼ਟਾਂਤ ਆਉਂਦਾ ਛੋਟਾ ਜਿਹਾ, ਦ੍ਰਿਸ਼ਟਾਂਤ ਦਾ ਸਾਰੰਸ ਨਿਕਲੇ ਬਿਨਾਂ ਪਹਿਲੀ ਸੁਣ ਕੇ ਘਬਰਾਹਟ ਨਹੀਂ ਕਰਨੀ ਚਾਹੀਦੀ, ਉਹ ਜਦੋਂ ਸਿੱਟੇ 'ਤੇ ਗੱਲ ਪਹੁੰਚੇ ਫਿਰ ਸ਼ੰਕਾ ਆਪਣੇ ਆਪ ਹੀ ਮਿਟ ਜਾਂਦੀ। ਇੱਕ ਘੁਮਿਆਰ ਸੀ ਪ੍ਰਜਾਪਤ, ਭਾਂਡੇ ਬਣਾਉਣ ਦਾ ਕੰਮ ਸੀ ਉਸਦਾ, ਅਨੇਕਾਂ ਪ੍ਰਕਾਰ ਦੇ ਭਾਂਡੇ ਜੈਸੇ ਲੋਕਾਂ ਦੀ ਲੋੜ ਹੈ ਉਸੇ ਦੇ ਭਾਂਡੇ ਬਣਾਉਂਦਾ, ਉਹਨੇ ਤਾਂ ਆਪਣਾ ਰੁਜ਼ਗਾਰ ਕਮਾਉਣਾ। ਉਹਦੇ ਘਰਵਾਲੀ ਬੜੀ ਸਿਆਣੀ ਸੀ, ਬਹੁਤ ਸੁਘੜ ਬੀਬੀ ਸੀ, ਉਹ ਰੋਟੀ ਲੈ ਕੇ ਆਈ, ਪਤੀ ਵਰਤਾ ਔਰ ਸੀ, ਪਹਿਲਾਂ ਪਤੀ ਨੂੰ ਭੋਜਨ ਛਕਾ ਕੇ ਫੇਰ ਛਕਦੀ ਸੀ। ਜ਼ਿੰਦਗੀ ਦੇ ਕਦੇ ਪਤੀ ਦਾ ਅਪਮਾਨ ਨਹੀਂ ਸੀ ਕੀਤਾ, ਜ਼ਿੰਦਗੀ ਐਸੀ ਸੀ, ਔਰ ਉਸ ਦੇ ਪਤੀ ਦਾ ਵੀ ਪਤਨੀ ਦੇ ਨਾਲ ਇਉਂ ਪਿਆਰ ਸੀ ਜਿਵੇਂ ਜਿਸਮ ਦਾ ਹੀ ਇੱਕ ਦੂਸਰਾ ਅੰਗ ਹੈ ਜਿਸ ਨੂੰ ਔਰਤ ਕਿਹਾ ਜਾਂਦਾ, ਲਿਖਿਆ ਵੀ ਹੈ, ਅਰਧ ਸਰੀਰ ਹੀ ਨਾਲ ਨਾ ਛੋਟ। ਅਪਮਾਨ ਕਰਨਾ ਤਾਂ ਆਪਣੇ ਇੱਕ ਸਰੀਰ ਦੇ ਅੰਗ ਦਾ ਅਪਮਾਨ ਕਰਨਾ। ਤੇ ਉਹ ਜਿਸ ਵੇਲੇ ਰੋਟੀ ਲੈ ਕੇ ਆਈ, ਰੋਟੀ ਰੱਖ ਦਿੱਤੀ, ਤੇ ਘੁਮਿਆਰ ਆ ਕੇ ਬਹਿ ਗਿਆ, ਉਹਨੇ ਪੂਣਾ ਖੋਲਿਆ, ਰੋਟੀ ਖਵਾਉਂਦਿਆਂ ਪਤਨੀ ਨੇ ਅੱਜ ਇੱਕ ਗੱਲ ਪੁੱਛੀ, ਕਹਿਣ ਲੱਗੀ ਪਤੀ ਹੁਣ ਤੁਸੀਂ ਕਿਹੜੇ ਭਾਂਡੇ ਬਣਾਉਣ ਲੱਗੇ ਹੋ, ਅੱਜ ਕੀ ਕਰਨਾ ਭਲਾ ਤੁਸੀਂ? ਸੁੱਤੇ ਸਿੱਧਾ ਬੰਦਿਆਂ ਦੇ ਕੰਮ ਕਈ ਬੀਬੀਆਂ ਪੁੱਛਦੇ, ਵਜ਼ੀਰ ਹੈ ਘਰ ਦਾ, ਉਹਨੇ ਘਰ ਚਲਾਉਣਾ, ਪਤੀ ਦੀ ਆਮਦਨ ਨੇ ਨਾਲ ਹੀ ਘਰ ਚਲਾਉਣਾ। ਚਲੋ ਹੁਣ ਤਾਂ ਵਾਤਾਵਰਨ ਬਦਲ ਗਿਆ, ਬੀਬੀਆਂ ਵੀ ਬਰਾਬਰ ਕਮਾਉਂਦੀਆਂ ਨਾ, ਪੁਰਾਣਾ ਵਾਤਾਵਰਨ ਐਸਾ ਨਹੀਂ ਸੀ। ਕਿ ਪਤੀ ਅੱਜ ਕੀ ਬਣਾਓਗੇ? ਕਹਿੰਦਾ ਭਲੀਏ ਲੋਕ ਵੀ ਅੱਜ ਮੈਂ ਚਿਲਮਾ ਬਣਾਵਾਂਗਾ, ਕਿਉਂਕਿ ਚਿਲਮਾ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ, ਲੋਕ ਤੰਬਾਕੂ ਬਹੁਤ ਪੀਂਦੇ ਸੀ ਪੁਰਾਣੇ ਸਮੇਂ 'ਚ। ਉਹਦੀ ਪਤਨੀ ਦਾ ਹਿਰਦਾ ਕੁਰਲਾ ਉੱਠਿਆ, ਕਹਿਣ ਲੱਗੀ ਪਤੀ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ, ਮੈਂ ਕਦੇ ਤੁਹਾਡੇ ਕੰਮ 'ਚ ਦਖਲ ਤਾਂ ਨਹੀਂ ਦਿੱਤਾ, ਪਰ ਜੇ ਮੇਰੀ ਬੇਨਤੀ ਮੰਨ ਲਓ, ਇਹ ਕੰਮ ਨਾ ਕਰੋ। ਕਹਿੰਦਾ ਆਪਣਾ ਤਾਂ ਰੁਜ਼ਗਾਰ ਹੈ, ਉਹ ਤਾਂ ਮਿੱਟੀ ਹੈ, ਲੋਕਾਂ ਨੂੰ ਚਾਹੀਦੀਆਂ। ਕਹਿੰਦੀ ਨਾ ਨਾ ਨਾ, ਇਹ ਉਹਨਾਂ ਲੋਕਾਂ ਨੇ ਵਰਤਣੀ ਹੈ ਜਿਨ੍ਹਾਂ ਦੀ ਸਿਹਤ ਖਰਾਬ ਹੋਏਗੀ, ਤੰਬਾਕੂ ਦੇ ਨਾਲ ਤਾਂ ਸਿਹਤ ਖਰਾਬ ਹੋ ਜਾਂਦੀ ਹੈ, ਕੈਂਸਰ ਹੋ ਜਾਂਦਾ ਹੈ, ਇਹ ਪਾਪ ਕਰਮ ਹੈ, ਅਜੇ ਬਣਾਈਆਂ ਤਾਂ ਨਹੀਂ। ਕਹਿੰਦੇ ਬਣਾਈਆਂ ਨਹੀਂ, ਮਿੱਟੀ ਗੁੰਨੀ ਪਈ ਹੈ। ਕਹਿੰਦੇ ਨਹੀਂ, ਐਸਾ ਨਾ ਕਰੋ। ਕਹਿੰਦਾ ਫਿਰ ਹੋਰ ਕੀ ਕਰਾਂ? ਕਹਿੰਦੀ ਸੁਰਾਹੀ ਬਣਾ ਦਿਓ, ਸੁਰਾਹੀਆਂ ਬਣਾਓ, ਸੁਰਾਹੀ ਦੇ ਵਿੱਚ ਕੋਈ ਪਾਣੀ ਪੀਏਗਾ, ਸੁਰਾਹੀ ਠੰਡੀ ਰਹੇਗੀ, ਚਿਲਮ ਦੇ ਵਿੱਚ ਅੱਗ ਪਾਏਗਾ, ਉਹਦੇ 'ਚ ਗੰਦਾ ਧੂੰਆਂ ਲਏਗਾ, ਦੂਸਰਿਆਂ ਨੂੰ ਦਏਗਾ, ਬੜਾ ਫਰਕ ਹੈ। ਰੁਜ਼ਗਾਰ ਤਾਂ ਕਮਾਓ ਪਰ ਬੁਰੇ ਤਰੀਕੇ ਨਾਲ ਨਾ ਕਮਾਓ, ਇਹ ਮੇਰੀ ਰਾਏ ਹੈ। ਸੱਚ ਹੈ ਵੀ ਔਰਤ ਵਜ਼ੀਰ ਹੈ, ਔਰ ਯਾਦ ਰੱਖਣਾ ਪੁਰਸ਼ ਜਾਤੀ ਦੇ ਲੋਕਾਂ ਨੇ ਮੇਰੀ ਇਸ ਗੱਲ ਦਾ ਅਰਥ ਗਲਤ ਨਾ ਕੱਢਣਾ, ਸੱਚਾਈ ਹੈ, ਗ੍ਰੰਥਾਂ 'ਚ ਲਿਖੀ ਹੈ ਵੀ ਬੰਦੇ ਨਾਲੋਂ ਔਰਤ ਦਾ 4 ਹਿੱਸੇ ਦਿਮਾਗ ਜ਼ਿਆਦਾ ਕੰਮ ਕਰਦਾ ਸਾਡੇ ਨਾਲ, ਬੁੱਧ ਜਿਹੜੀ ਹੈ 4 ਹਿੱਸੇ ਜ਼ਿਆਦਾ ਹੈ, ਗ੍ਰੰਥਾਂ 'ਚ ਲਿਖੀ ਹੈ। ਹਾਂ, ਕੁਛ ਗੱਲਾਂ ਤੁਹਾਡੇ 'ਚ 4 ਗੁਣਾ ਵੱਧ ਨੇ ਇਹਨਾਂ ਨਾਲੋਂ, ਪਰ ਮੈਂ ਇੱਥੇ ਕੇਵਲ ਬੁੱਧ ਦੀ ਗੱਲ ਕਰ ਰਿਹਾ, ਸਾਰੀ ਵਿਆਖਿਆ ਦੀ ਨਹੀਂ ਮੈਂ ਕਰ ਰਿਹਾ। ਇਸ ਕਰਕੇ ਜਿਹਨੂੰ ਅਕਲ ਜ਼ਿਆਦਾ ਹੋਵੇ ਉਹਦੀ ਲੈ ਲੈਣੀ ਚਾਹੀਦੀ ਹੈ। ਇਹ ਵਜ਼ੀਰ ਹੈ, ਕਈ ਵਾਰੀ ਰਾਜਿਆਂ ਨਾਲੋਂ ਵਜ਼ੀਰ ਬੜੇ ਸਿਆਣੇ ਹੁੰਦੇ ਨੇ, ਰਾਜ ਦਾ ਪ੍ਰਬੰਧ ਬੜਾ ਅੱਛਾ ਚੱਲਦਾ, ਜਿਹੜੀਆਂ ਬੀਬੀਆਂ ਸਿਆਣੀਆਂ ਘਰ ਬੜਾ ਵਧੀਆ ਚੱਲੂਗਾ। ਪਰ ਹੁਣ ਮੇਰਾ ਤਾਂ ਖਿਆਲ ਹੈ ਵੀ ਸਮਾਂ ਇਹੋ ਜਿਹਾ ਆ ਗਿਆ ਵੀ ਬੀਬੀਆਂ ਨੂੰ ਵੀ ਇਹ ਸਿੱਖਿਆ ਦੇਣੀ ਨਹੀਂ ਚਾਹੀਦੀ, ਕਿਉਂਕਿ ਕਈ ਵਾਰੀ ਮਹਿੰਗੀ ਪੈਂਦੀ ਹੈ। ਮੈਂ ਉੱਥੇ ਟੋਰਾਂਟੋ ਕਥਾ ਕਰ ਰਿਹਾ ਸੀ, ਕਈ ਸਾਲ ਹੋ ਗਏ, ਮੈਂ ਉੱਥੇ ਪਤੀ ਪ੍ਰਕਰਨ ਦਾ ਕੰਮ ਚੱਲਦਾ ਸੀ, ਮੈਂ ਉਹਦੇ 'ਚ ਬੀਬੀਆਂ ਨੂੰ ਇਹ ਗੱਲ ਕਹਿ ਦਿੱਤੀ, ਗੁਰਬਾਣੀ ਦੀਆਂ ਤੁਕਾਂ ਪੜ੍ਹੀਆਂ ਅਤੇ ਉਹਦੀ ਵਿਆਖਿਆ ਕਰ ਦਿੱਤੀ। ਸੀਲ ਸੰਜਮ ਪ੍ਰੈ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜ਼ਮਾਨੈ, ਕਹੋ ਨਾਨਕ ਜਿਨ ਪਿਰੋ ਪਰਮੇਸ਼ਰ ਕਰ ਜਾਂਦੇ ਹਾਂ, ਧੰਨ ਸਤੀ ਦਰਗਹਿ ਪ੍ਰਵਾਨੇ ਹਾਂ। ਹੁਣ ਗੁਰਬਾਣੀ 'ਚ ਲਿਖਿਆ, ਮੈਂ ਤਾਂ ਕਹਿਣੀ ਸੀ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਸਮਝਦੀ ਆ, ਦਰਗਾਹ 'ਚ ਪ੍ਰਵਾਨ ਹੈ ਸਤੀ। ਕਥਾ ਦੀ ਸਮਾਪਤੀ ਹੋਈ। ਉੱਥੇ ਮਾਲਟਨ ਗੁਰਦੁਆਰੇ ਪਿਛਲੇ ਪਾਸੇ ਪੌੜੀਆਂ ਉਤਰਦੀਆਂ ਨੇ ਬੇਸਮੈਂਟ ਦੇ ਵਿੱਚ, ਜਿੱਥੇ ਲੰਗਰ ਹੈ, ਉਹ ਲੰਗਰ ਦੇ ਵਿੱਚ ਉਧਲੇ ਪਾਸੇ ਬਾਥਰੂਮ ਹੈ, ਮੈਂ ਜਾਣਾ ਸੀ ਬਾਥਰੂਮ। ਉਹ ਬੀਬੀਆਂ ਦੋ ਜਾਂਦੀਆਂ ਜਾਂਦੀਆਂ ਮੇਰੀ ਕਥਾ ਦੇ ਉੱਤੇ ਟਿੱਪਣੀ ਕਰਦੀਆਂ ਜਾ ਰਹੀਆਂ, ਕਹਿੰਦੀ ਲਓ ਜਿਹੜਾ ਆਉਂਦਾ ਉਹੀ ਕਹੂਗਾ ਪਤੀ ਨੂੰ ਪਰਮੇਸ਼ਰ ਮੰਨੋ। ਮੈਂ ਸੋਚਿਆ ਵੀ ਮੇਰੇ 'ਤੇ ਕੋਈ ਗਲਤ ਗੱਲ ਕਹੀ ਗਈ। ਦੇਖੋ ਜੇ ਕੋਈ ਬੰਦਾ ਸਮਰੱਥ ਨਹੀਂ, ਜੇ ਗਲਤ ਗੱਲ ਕਹੀ ਗਈ ਤਾਂ ਉਹਨੂੰ ਸੁਧਾਰ ਲਓ, ਕੋਈ ਬਾਤ ਨਹੀਂ। ਮੈਂ ਕਿਹਾ ਵੀ ਮੈਨੂੰ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਜੇ ਕਥਾ 'ਚ ਗੱਲ ਗਲਤ ਕਹੀ ਗਈ ਅੱਗੇ ਵਾਸਤੇ ਮੈਂ ਸੁਧਾਰਾਂ ਆਪਣੇ ਆਪ ਨੂੰ। ਦੂਸਰੀ ਬੀਬੀ ਬੋਲੀ, ਕਹਿੰਦੀ ਲੈ ਹੁਣ ਇਹ ਬਾਬਾ ਆ ਗਿਆ ਰੰਧਾਵੇ ਵਾਲਾ, ਫਿਰ ਤਾਂ ਸਿੱਧੀ ਗੱਲ ਮੇਰੇ 'ਤੇ ਆ ਗਏ ਨਾ। ਲੈ ਇਹ ਬਾਬਾ ਰੰਧਾਵੇ ਵਾਲਾ ਗਿਆ, ਇਹ ਵੀ ਕਹਿੰਦਾ ਆ ਕਿ ਪਤੀ ਨੂੰ ਪਰਮੇਸ਼ਰ ਮੰਨੋ। ਦੂਸਰੀ ਕਹਿੰਦੀ ਕੌਣ ਸਮਝਾਵੇ ਇਹਨਾਂ ਬਾਬਿਆਂ ਨੂੰ। ਮੈਂ ਕਿਹਾ ਵੀ ਕੰਮ ਬਾਹਲੇ ਖਰਾਬ ਲੱਗਦਾ, ਕੌਣ ਸਮਝਾਵੇ ਇਹਨਾਂ ਬਾਬਿਆਂ ਨੂੰ ਕਿ ਪਤੀ ਨੇ ਕਿ ਜਿੰਨ ਪੱਲੇ ਪਏ ਹੋਏ ਨੇ ਸਾਡੇ। ਜਦ ਉਹਨੇ ਜਿੰਨ ਕਿਹਾ ਆਪਣੇ ਪਤੀ ਨੂੰ ਤੇ ਮੇਰੀ ਹਾਸੀ ਨਿਕਲ ਗਈ। ਬੀਬੀ ਕਹਿੰਦੀ ਬਾਬਾ ਜੀ, ਮੈਂ ਸੁਣ ਲਈ ਤੇਰੀ ਵਿਆਖਿਆ। ਬੀਬੀ ਹੱਥ ਜੋੜ ਕੇ ਕਹਿੰਦੀ ਬਾਬਾ ਜੀ ਵੀ ਸੱਚੀ ਗੱਲ ਇਹ ਹੈ ਵੀ ਦੇਖਿਓ ਕਿਤੇ ਸਟੇਜ 'ਤੇ ਤਾਂ ਹੁਣ ਨਾ ਸਾਡੀ ਭੰਡੀ ਕਰਿਓ, ਬਈ ਗੱਲ ਇਹ ਆ ਵੀ ਵਾਕਿਆ ਜਿੰਨ ਪੱਲੇ ਪਏ ਨੇ, ਸ਼ਰਾਬ ਪੀ ਕੇ ਇੰਨਾ ਤੰਗ ਕਰਦਿਆ ਬਾਬਾ ਜੀ, ਅਸੀਂ ਤੰਗ ਹੋਇਆ ਤੇ ਗੱਲ ਨਿਕਲੀ। ਮੈਂ ਬੀਬੀ ਮੈਂ ਤੁਹਾਡੀ ਦਰਦ ਸਮਝਦਾ ਇਸ ਕਰਕੇ ਨਾ, ਤੇ ਗੁਰਬਾਣੀ ਦੇ ਵਿੱਚ ਇੱਕ ਪੱਖੀ ਸਿੱਖਿਆ ਕਿਸੇ ਨੂੰ ਵੀ ਨਹੀਂ। ਜੇ ਤੁਹਾਨੂੰ ਕਿਹਾ ਵੀ ਪਤੀ ਨੂੰ ਪਰਮੇਸ਼ਰ ਮੰਨੋ ਤਾਂ ਇਹਨਾਂ ਨੂੰ ਵੀ ਤਾਂ ਬਹੁਤ ਕੁਛ ਕਿਹਾ। ਖੈਰ ਮੈਂ ਇਹਨੂੰ ਗੱਲ ਨੂੰ ਵਧਾਵਾਂ ਨਾ, ਤੇ ਉਹ ਪਤੀ ਪਤਨੀ ਦਾ ਰਿਸ਼ਤਾ ਐਸਾ ਸੀ ਜੈਸਾ ਕਬੀਰ ਤੇ ਲੋਹੇ ਦਾ, ਜੈਸਾ ਸਾਡੇ ਸਤਿਕਾਰਯੋਗ ਮਾਤਾਵਾਂ ਮਾਤਾ ਸੁਲੱਖਣੀ ਤੋਂ ਸ਼ੁਰੂ ਹੋ ਗਿਆ ਇਤਿਹਾਸ, ਗੁਰੂ ਨਾਨਕ ਦੇ ਨਾਲ ਨਵਾਈ ਜੈਸੀ ਨਵਾਈ। ਮਾਤਾ ਅਜੀਤ ਕੌਰ ਤਾਂ ਕਿਹੜੀ ਕਿਹੜੀ ਮਾਤਾ ਦੀ ਗੱਲ ਕੀਤੀ ਜਾਏ। ਇੱਕ ਦਿਨ ਮਾਤਾ ਨੇ ਹੱਥ ਜੋੜ ਕੇ ਕਿਹਾ ਸੀ, ਮਾਤਾ ਅਜੀਤ ਕੌਰ ਨੇ, ਕਹਾਂ ਪਿਓ ਜੋ ਤ੍ਰੀਮਤ ਜਾਮਾ, ਬੀਤੀ ਬੈਸ ਆਪ ਕੇ ਧਾਮਾ। ਮੇਰੀ ਉਮਰ ਲੰਘ ਗਈ ਸਾਰੀ ਤੁਹਾਡੇ ਘਰ, ਕੀ ਹੋ ਗਿਆ ਜੀ ਇਸਤਰੀ ਜਾਮਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਕਦੇ ਇਸਤਰੀ ਦਾ ਅਪਮਾਨ ਥੋੜ੍ਹੀ ਹੋਇਆ, ਤੂੰ ਗੱਲਾਂ ਕਿਹੋ ਜਿਹੀਆਂ ਕਰਦੀਆਂ ਅਜੀਤ ਕੌਰ, ਕੀ ਗੱਲ ਹੈ। ਕਹਿੰਦੀ ਜੋ ਕੁਛ ਆਪਣੇ ਸਿੱਖਾਂ ਨੂੰ ਦੇ ਰਿਹਾ ਮੈਨੂੰ ਨਹੀਂ ਦਿੱਤਾ ਅੱਜ ਤੱਕ, ਮੈਨੂੰ ਨਾਮ ਦੀ ਜੁਗਤੀ ਨਹੀਂ ਦੱਸੀ। ਮਹਾਰਾਜ ਹੱਸ ਕੇ ਕਹਿੰਦੇ ਤੈਂ ਪੁੱਛੀ ਕਦੋਂ ਹੈ, ਭੁੱਖ ਲੱਗੀ ਤੋਂ ਬਿਨਾਂ ਰੋਟੀ ਖਾਣੀ ਹਜ਼ਮ ਨਹੀਂ ਹੁੰਦੀ, ਤੇ ਹੁਣ ਤੂੰ ਲੋੜਦਾਰ ਕੀਤੀ ਹੈ, ਮੈਂ ਤੈਨੂੰ ਅੱਜ ਹੀ ਦੱਸ ਦੇਣਾ। ਉਹ ਇੱਕ ਪ੍ਰਕਰਨ ਵੱਖ ਐਸਾ ਰਿਸ਼ਤਾ ਸੀ, ਤੇ ਖੈਰ ਉਹ ਘੁਮਿਆਰ ਕਹਿਣ ਲੱਗਾ ਭਲੀਏ ਲੋਕੇ, ਹਰ ਵਕਤ ਤੂੰ ਚੰਗੀ ਗੱਲ ਕਰਦੀ ਹੈ, ਮੈਂ ਤੇਰੇ 'ਤੇ ਵਿਸ਼ਵਾਸ ਕਰਦਾ, ਮੈਂ ਆਪਣੇ ਆਪ ਨਾਲੋਂ ਵੱਧ ਤੇਰੇ 'ਤੇ ਵਿਸ਼ਵਾਸ ਕਰਦਾ, ਤੈਂ ਕਹਿ ਦਿੱਤਾ ਜਾਂ ਫਿਰ ਹੁਣ ਚਿਲਮਾਂ ਨਹੀਂ ਬਣਨਗੀਆਂ, ਸੁਰਾਈਆਂ ਹੀ ਬਣਨਗੀਆਂ। ਉਹ ਕਹਿੰਦੇ ਸ਼ੁਕਰ ਹੈ। ਕੁਛ ਦ੍ਰਿਸ਼ਟਾਂਤ ਕਲਪੇ ਜਾਂਦੇ ਨੇ, ਉਹਦੇ ਵਿੱਚੋਂ ਸਿਧਾਂਤ ਕੱਢਣਾ ਹੁੰਦਾ ਹੈ, ਉਹਦੇ ਵਿੱਚ ਜਿਹੜਾ ਤੱਤ ਹੈ ਉਹ ਮਿਥਿਆ ਨਹੀਂ ਹੁੰਦਾ, ਦ੍ਰਿਸ਼ਟਾਂਤ ਦਾ ਕੋਈ ਹਿੱਸਾ ਮਿਥਿਆ ਵੀ ਹੋ ਸਕਦਾ ਹੈ। ਇਸ ਕਰਕੇ ਸੂਝਬਾਨਾਂ ਦੇ ਸੁਣਨ ਵਾਲੇ ਦ੍ਰਿਸ਼ਟਾਂਤ ਹੁੰਦੇ ਨੇ, ਇਹ ਜੇ ਵਿਆਕਲਾਂ ਦੇ ਨਹੀਂ। ਕਹਿੰਦੇ ਜਿਸ ਵੇਲੇ ਘੁਮਿਆਰ ਨੇ ਮਿੱਟੀ ਨੂੰ ਹੱਥ ਲਾਇਆ ਨਾ ਸਰਾਈ ਬਣਾਉਣ ਵਾਸਤੇ, ਉਹਦੇ ਵਿੱਚੋਂ ਆਵਾਜ਼ ਆ ਗਈ। ਹੁਣ ਨਾਸਤਕ ਬੰਦਾ ਕਹੂਗਾ ਲਓ ਜੀ ਮਿੱਟੀ ਕਿਵੇਂ ਬੋਲ ਸਕਦੀ ਹੈ, ਫਿਰ ਅਸੀਂ ਪੁੱਛਾਂਗੇ ਵੀ ਬੱਕਰਾ ਬੋਲ ਸਕਦਾ ਹੁੰਦਾ, ਸਦਨੇ ਦਾ ਕਿਵੇਂ ਬੋਲ ਗਿਆ ਸੀ, ਧੰਨੇ ਦਾ ਪੱਥਰ ਕਿਵੇਂ ਬੋਲ ਗਿਆ ਸੀ। ਪਰਮਾਤਮਾ ਨੇ ਬੋਲਣਾ, ਉਹ ਬੱਕਰੇ 'ਚੋਂ ਬੋਲ ਜਾਵੇ, ਉਹ ਕੰਧ 'ਚੋਂ ਬੋਲ ਜਾਵੇ, ਜ਼ਮੀਨ 'ਚੋਂ ਬੋਲੇ, ਆਕਾਸ਼ ਤੋਂ ਬੋਲੇ, ਆਕਾਸ਼ਬਾਣੀ ਹੋ ਗਈ, ਆਕਾਸ਼ ਦਾ ਤਾਂ ਸਰੀਰ ਹੀ ਨਹੀਂ ਕੋਈ, ਕਿਉਂ ਹੋ ਜਾਂਦੀ ਹੈ, ਇਹ ਤਾਂ ਉਹਦੇ ਆਪਣੇ ਚੋਜ ਹੈ। ਆਵਾਜ਼ ਆਈ ਮਿੱਟੀ ਬਣ ਕੇ ਰੱਬ ਬੋਲਿਆ, ਆਵਾਜ਼ ਆਈ, ਘੁਮਿਆਰ ਡਰ ਗਿਆ, ਉਹਨੇ ਕਿਹਾ ਤੂੰ ਕੌਣ ਹੈ। ਕਹਿੰਦੀ ਘਬਰਾ ਨਾ, ਮੈਂ ਮਿੱਟੀ ਹਾਂ, ਹੋਰ ਕੌਣ ਹੈ, ਮਿੱਟੀ ਤਾਂ ਬੋਲਦੀ ਨਹੀਂ ਹੁੰਦੀ, ਅੱਜ ਪਹਿਲੀ ਵਾਰ ਦੇਖਿਆ ਮਿੱਟੀ ਬੋਲਦੀ ਹੈ। ਤੇ ਕਹਿਣ ਲੱਗਾ ਕੀ ਬਾਤ ਹੈ। ਕਹਿੰਦੀ ਮੈਂ ਤੇਰਾ ਧੰਨਵਾਦ ਕਰਦੀ ਹਾਂ, ਤੇਰਾ ਧੰਨਵਾਦ, ਧੰਨਵਾਦ, ਧੰਨਵਾਦ ਹੈ ਕਿਸ ਗੱਲ ਦਾ। ਕਹਿੰਦੇ ਤੇਰੇ ਵਿਚਾਰ ਬਦਲੇ ਮੇਰਾ ਸੰਸਾਰ ਬਦਲ ਗਿਆ, ਤੇਰੇ ਵਿਚਾਰ ਬਦਲੇ ਮੇਰਾ ਸੰਸਾਰ ਬਦਲਿਆ,
ਤੇ ਇਸ ਕਰਕੇ ਜਦੋਂ ਵਿਚਾਰ ਬਦਲੇ ਸੰਸਾਰ ਤਾਂ ਬਦਲਦਾ ਹੀ, ਉਦੋਂ ਗੁਰੂ ਪਿਆਰੇ ਆ ਇੱਥੇ ਆ ਕੇ ਅਸੀਂ ਆਪਣੇ ਵਿਚਾਰ ਬਦਲਣ ਵਾਸਤੇ ਆਉਂਦੇ ਜਿਹੜੇ ਗਲਤ ਵਿਚਾਰ ਨੇ। ਬਸ਼ਈ ਪੁਰਸ਼ ਦੇ ਵਿਚਾਰ ਬਦਲੇ ਜਾ ਸਕਦੇ ਨੇ ਕਿਉਂਕਿ ਸੁਖੋਪਤੀ ਅਵਸਥਾ ਹੈ, ਕੰਨ ਸੁਖੋਪਤੀ ਨਹੀਂ ਹੈ। ਤੇ ਇਹਦੇ ਚ ਤੀਸਰੇ ਮਨੁੱਖ ਹਨ ਸੁਪਨ ਅਵਸਥਾ ਵਾਲੇ, ਤੇ ਉਹ ਕੌਣ? ਉਹ ਜਗਿਆਸੂ ਹੈ। ਜਗਿਆਸੂ ਸੁਪਨ ਅਵਸਥਾ ਦੀ ਤਰ੍ਹਾਂ ਰਹਿ ਰਿਹਾ ਹੈ ਤੇ ਜਿਹੜਾ ਗੂੜੀ ਨੀਂਦ ਵਿੱਚ ਜਗਾਇਆ ਤਾਂ ਜਾ ਸਕਦਾ ਹੈ ਪਰ ਕਈ ਵਾਰੀ ਹਲੂਣੇ ਕਈ ਦੇਣੇ ਪੈਂਦੇ ਨੇ, ਜਾਗਦਾ ਹੀ ਨਹੀਂ, ਕਈ ਵਾਰੀ ਜਗਾਉਂਦੇ ਹੁੰਦੇ ਫੇਰ ਸੌਂ ਜਾਂਦਾ। ਪਰ ਜਿਹੜਾ ਸੁਪਨ ਅਵਸਥਾ ਉੱਥੇ ਨੀਂਦ ਪਤਲੀ ਹੈ, ਉਸ ਵੇਲੇ ਤਾਂ ਥੋੜ੍ਹੇ ਜਿਹੇ ਖੜਕੇ ਸੁਪਨਾ ਟੁੱਟ ਜਾਂਦਾ, ਕਹਿਣ ਲੱਗੇ ਸੁਪਨਾ ਆ ਰਿਹਾ, ਤੂੰ ਆ ਗਿਆ ਨਾ, ਮੇਰਾ ਸੁਪਨਾ ਚਲਾ ਗਿਆ। ਤੇ ਇਸ ਕਰਕੇ ਜਗਿਆਸੂ ਬਹੁਤ ਜਲਦੀ ਜਾਗ ਉੱਠਦਾ ਹੈ। ਬਸ਼ਈ ਪੁਰਸ਼ ਉਹਦੇ ਨਾਲ ਔਖਾ ਜਾਗਦਾ ਹੈ ਤੇ ਪਾਮਰ ਪੁਰਸ਼ ਕਦੀ ਵੀ ਨਹੀਂ ਜਾਗਦਾ। ਤੇ ਚੌਥਾ ਮਨੁੱਖ ਹੈ ਉਹਨੂੰ ਕਹਿੰਦੇ ਨੇ ਗਿਆਨਵਾਨ, ਇਹ ਜਾਗਰਤ ਅਵਸਥਾ ਵਿੱਚ ਹੈ। ਤੇ ਇਸ ਕਰਕੇ ਕਿਹਾ ਸਤਿਗੁਰ ਜਾਗਤਾ ਹੈ ਦਿਓ, ਸਤਿਗੁਰੂ ਨੂੰ ਜਾਗਤਾ ਦਿਓ ਕਿਉਂਕਿ ਹੈ ਬ੍ਰਹਮ ਗਿਆਨੀ, ਉਹ ਸਦਾ ਜਾਗਦਾ ਹੈ। ਅਸ਼ਟਪਦੀ ਪੜ੍ਹੋਗੇ ਸਾਰੀ ਬ੍ਰਹਮ ਗਿਆਨੀਆਂ ਵਾਲੀ, ਕੋਈ ਸੰਸਾ ਨਹੀਂ ਰਹੇਗਾ ਜਿਹਦੇ ਉੱਤੇ ਵਾਹਿਗੁਰੂ ਉਹਦੇ ਵਿੱਚ ਨਿਰਣਾ ਕੀਤਾ ਹੈ ਕਿ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਇਹ ਗੱਲ ਕਹਿੰਦੇ ਨੇ, ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇਗਾ ਉਹ ਬ੍ਰਹਮ ਗਿਆਨੀ ਹੋਏਗਾ, ਦੂਸਰਾ ਨਹੀਂ ਹੋ ਸਕਦਾ। ਬ੍ਰਹਮ ਗਿਆਨੀ ਕਰੇ ਜਿਸ ਆਪ, ਜਿਹੜਾ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਜਿਹਨੂੰ ਆਪ ਵਾਹਿਗੁਰੂ ਕਰਾ ਦੇਵੇ, ਬ੍ਰਹਮ ਗਿਆਨੀ ਉਹ ਹੈ। ਤੋ ਇਸ ਕਰਕੇ ਮਨੁੱਖ ਸਰੀਰ ਜਿਹੜਾ ਹੈ ਇਹ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਤੇ ਜਿਹਦੇ ਕੰਨ ਸੁਖੋਪਤੀ ਅਵਸਥਾ ਵਾਲੇ, ਸੁਖੋਪਤੀ ਅਵਸਥਾ ਵਾਲੇ, ਸੁਪਨ ਅਵਸਥਾ ਵਾਲੇ ਤੇ ਜਾਗਰਤ ਅਵਸਥਾ ਵਾਲੇ। ਉਸ ਤਰ੍ਹਾਂ ਮਨੁੱਖ ਨੂੰ ਜਾਗਰਤ ਅਵਸਥਾ ਵਾਲਾ ਕਿਹਾ ਹੈ, ਪਰ ਸਾਨੂੰ ਆਵਾਜ਼ ਮਿਲਦੀ ਹੈ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਹਾਂ ਗਾਫਲ ਸੋਇਆ, ਕਿਵੇਂ ਸੁੱਤੇ ਪਏ ਹਾਂ ਅਸੀਂ। ਸਾਰਾ ਸੰਸਾਰ ਤਿੰਨ ਗੁਣਾਂ ਦੇ ਅੰਦਰ ਸੁੱਤਾ ਪਿਆ ਹੈ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ। ਅਸੀਂ ਸੁੱਤੇ ਹੋਏ ਲੋਕ ਹਾਂ, ਮੈਨੂੰ ਜਾਗਦਾ ਨਾ ਸਮਝ ਲੈਣਾ, ਮੈਂ ਵੀ ਸੁੱਤਾ ਪਿਆ ਹੀ ਬੋਲ ਰਿਹਾ, ਤੁਸੀਂ ਵੀ ਸੁੱਤੇ ਪਏ ਸੁਣਦੇ ਹੋ। ਜਾਗਰਤ ਅਵਸਥਾ ਤਾਂ ਬ੍ਰਹਮ ਗਿਆਨ ਦੀ ਹੈ ਤੇ ਸੁਪਨ ਅਵਸਥਾ ਦੇ ਅੰਦਰ ਹੈ ਸਾਰਾ ਸੰਸਾਰ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਸੰਸਾਰ ਉਸੇ ਤਰ੍ਹਾਂ ਦਾ ਜਿਹਾ ਜਿਹਾ ਸੁਪਨ ਦੀ ਸ੍ਰਿਸ਼ਟੀ ਹੈ, ਇਹ ਇੱਕ ਦੂਜੇ ਨੂੰ ਬਾਧ ਕਰਦੀਆਂ। ਜਾਗਰਤ ਅਵਸਥਾ ਹੁਣ ਇਸ ਵੇਲੇ ਜਾਗਰਤ, ਸੁਪਨ, ਸੁਕੋਪਤ, ਤੁਰੀਆ, ਚਾਰ ਅਵਸਥਾ ਹੁਣ ਅਸੀਂ ਜਾਗਰਤ ਅਵਸਥਾ ਵਿੱਚ ਬੈਠੇ ਹੋਏ ਹਾਂ। ਇਹ ਅਵਸਥਾ ਇੱਕ, ਇਹਦਾ ਦੂਸਰੇ ਐਂਗਲ 'ਤੇ ਵਿਚਾਰ ਹੈ। ਇਹਦੇ ਵਿੱਚ ਸਾਡਾ ਜਿਹੜਾ ਜੀਵ ਆਤਮਾ ਹੈ, ਜਿਹੜੀ ਚੇਤਨਾ ਹੈ ਸਾਡੀ, ਇਹ ਸਮਝੋ ਜਿਹੜੀ ਦੇਹ ਨੂੰ, ਇੰਦਰੀਆਂ ਨੂੰ ਚਲਾ ਰਹੀ ਹੈ, ਜਿਹਦਾ ਕੰਟਰੋਲਰ ਹੈ ਸਾਰੇ ਕਾਸੇ ਦਾ, ਜਿਹਨੂੰ ਜੀਵ ਆਤਮਾ ਕਿਹਾ ਜਾਂਦਾ ਹੈ। ਕੱਲੀ ਆਤਮਾ ਨਹੀਂ, ਜੀਵ ਆਤਮਾ, ਜੀਵ ਨੂੰ ਸੱਤਾ ਦੇਣ ਤੇ ਉਹਦੇ ਸਮੇਤ ਜੀਵ ਆਤਮਾ। ਤੇ ਜੀਵ ਆਤਮਾ ਜਿਹੜਾ ਸੁਪਨ ਅਵਸਥਾ ਦੇ, ਜਾਗਰਤ ਅਵਸਥਾ ਦੇ ਵਿੱਚ ਸੱਜੇ ਨੇਤਰ ਦੇ ਬਿਲਕੁਲ ਬੈਕ ਸਾਈਡ ਤੇ ਇੱਕ ਨਾੜੀ ਹੈ, ਉਸ ਨਾੜੀ ਦੇ ਅੰਦਰ ਇਹਦਾ ਨਿਵਾਸ ਹੈ। ਜੇ ਅੱਖਾਂ ਤੋਂ ਅੰਨਾ ਹੋਏਗਾ ਤਾਂ ਵੀ ਉਹ ਕੰਨਾਂ 'ਚ ਹੀ ਸੁਣ ਕੇ ਆਪਣੀ ਸ੍ਰਿਸ਼ਟੀ ਦੀ ਕਾਰਜ ਨੂੰ ਸੁਣ ਰਿਹਾ, ਬੋਲ ਰਿਹਾ, ਚਲਾ ਰਿਹਾ। ਤੇ ਜਿਸ ਵੇਲੇ ਅਵਸਥਾ ਬਦਲੇਗੀ, ਅਵਸਥਾ ਅਸਲ ਬਦਲੇਗੀ, ਉਹ ਉਦੋਂ ਬਦਲੇਗੀ ਜਦੋਂ ਆਪਣਾ ਇਹ ਟਿਕਾਣਾ ਛੱਡ ਕੇ ਇਸ ਟਿਕਾਣੇ 'ਤੇ ਆ ਜਾਏਗਾ ਕੰਠ ਵਿੱਚ। ਸਾਡੇ ਸਰੀਰ ਦੇ ਅੰਦਰ 72,72,10,201 ਨਾੜੀ ਮੰਨੀ ਹੈ। ਯੋਗ ਅਭਿਆਸ ਦੇ ਵਿੱਚ ਕੇਵਲ 10 ਨਾੜੀਆਂ ਕੰਮ ਆਉਂਦੀਆਂ, ਜਿਹਨਾਂ ਦੇ ਮੁੱਖਾਂ ਨੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈਂ ਘਟਾਈ, ਬੇਣੀ ਸੰਗਮ ਤਾਂ ਪਿਰਾਗ ਮਨ ਮੱਜਨ ਕਰੈ ਤਥਾਈ। ਅਤੇ ਇਹ ਖੈਰ ਵਿਚਾਰ ਜਿਹੜੀ ਹੈ ਇੱਕ ਦੂਸਰੇ ਪਾਸੇ ਦਸਮ ਦੁਆਰ ਦੀ ਪ੍ਰਕਿਰਿਆ ਵੱਲ, ਯੋਗ ਮਤ ਵੱਲ ਚਲੀ ਜਾਂਦੀ ਹੈ। ਅਤੇ ਜਿਸ ਵੇਲੇ ਸੁਪਨ ਅਵਸਥਾ ਬਣਦੀ ਹੈ ਸਾਡੀ, ਅਸਲ 'ਚ ਉਹ ਜੀਵ ਆਤਮਾ ਨੇ ਇਹ ਟਿਕਾਣਾ ਛੱਡ ਕੇ ਪ੍ਰਤੀਤ ਨਾਮੇ ਨਾੜੀ ਦੇ ਅੰਦਰ ਜਿਹੜੀ ਬਾਲ ਦੇ 100 ਹਿੱਸੇ ਕਰ ਲਈਏ 100ਵੇਂ ਹਿੱਸੇ ਜਿੰਨੀ ਬਰੀਕ ਹੈ ਔਰ ਉਹਦੀ ਸ੍ਰਿਸ਼ਟੀ ਉਨੀ ਓ ਸੂਖਮ ਹੈ। ਜਾਗਰਦੇ ਹੋਏ ਅਸੀਂ ਬੜੇ ਬੜੇ ਨਦੀਆਂ ਨਾਲੇ ਪਹਾੜ ਦੇਖਦੇ ਹਾਂ, ਦੇਖਦੇ ਸੁਪਨੇ ਦੇ ਵਿੱਚ ਵੀ ਹਾਂ, ਪਰ ਕਦੇ ਸੁਪਨੇ ਦੇ ਵਿੱਚ ਕੰਠ ਦੇ ਵਿੱਚ ਸਾਡੇ ਗਲੇ 'ਚ ਇਹ ਤਾਂ ਹੈ ਨਹੀਂ ਵੀ ਪੱਥਰ ਫਸ ਗਿਆ ਬੜਾ ਬੜਾ ਪੱਥਰ, ਜਾਂ ਫਿਰ ਕਿਸੇ ਨਦੀ ਦੇ ਵਿੱਚੋਂ ਪਾਣੀ ਨੇ ਸਾਨੂੰ ਤਾਂ ਕੀਤਾ ਵੀ ਨਹੀਂ, ਮਹਿਸੂਸ ਹੋਊਗਾ ਸਭ ਕੁਛ ਸੂਖਸ਼ਮ ਰੂਪ ਦੇ ਅੰਦਰ, ਉਹ ਸੁਪਨ ਅਵਸਥਾ ਹੈ। ਸੁਖੋਪਤੀ ਅਵਸਥਾ ਕਦੋਂ ਹੋਏਗੀ? ਜਦੋਂ ਸਾਡਾ ਜੀਵ ਆਤਮਾ ਅਵਿਦਿਆ ਦੇ ਵਿੱਚ ਲੀਨ ਹੋ ਜਾਏਗਾ, ਗੂੜੀ ਨੀਂਦ ਹੁੰਦੀ ਹੈ ਉਸ ਵੇਲੇ, ਨਾ ਸੁਪਨਾ ਹੈ ਨਾ ਜਾਗਰਤ ਹੈ। ਹੁਣ ਇਹ ਤਿੰਨੇ ਅਵਸਥਾ ਜਿਹੜੀਆਂ ਨੇ, ਤੀਨ ਵਿਆਪੈ ਜਗਤ ਕੋ, ਸੰਸਾਰ ਨੂੰ ਤਿੰਨ ਵਿਆਪਦੀਆਂ ਰਹਿੰਦੀਆਂ ਨੇ, ਅਸੀਂ ਉਹਦੇ ਵਿੱਚ ਹਾਂ, ਉਨੀ ਦੇਰ ਤੱਕ ਅਸੀਂ ਸੰਸਾਰੀ ਹਾਂ। ਜਾਗਰਤ ਅਵਸਥਾ ਦੇ ਵਿੱਚ ਸੁਪਨ ਅਵਸਥਾ ਦੇ ਸੰਬੰਧੀ, ਸੁਪਨ ਅਵਸਥਾ ਦਾ ਸਾਰਾ ਸੰਸਾਰ ਸਮਾਪਤ ਹੈ। ਔਰ ਯਾਦ ਰੱਖਣਾ, ਜਦੋਂ ਸੁਪਨਾ ਆਉਂਦਾ ਉਦੋਂ ਜਾਗਰਤ ਅਵਸਥਾ ਦਾ ਸਾਰਾ ਸੰਸਾਰ ਅਭਾਵ ਹੋ ਜਾਂਦਾ, ਇੱਕੋ ਹੀ ਰਹੇਗਾ ਦੋਨਾਂ ਵਿੱਚ। ਜਦੋਂ ਆ ਜਾਵੇ ਸੁਖੋਪਤੀ ਅਵਸਥਾ, ਦੋਨੇ ਨਹੀਂ ਰਹਿੰਦੇ ਫਿਰ, ਨਾ ਜਾਗਰਤ ਵਾਲੇ ਪਦਾਰਥ ਰਹੇ ਨਾ ਸੁਪਨ ਵਾਲੇ ਰਹੇ, ਉੱਥੇ ਕੁਛ ਵੀ ਨਹੀਂ ਰਿਹਾ, ਸੁਣ ਕੁਛ ਵੀ ਨਹੀਂ ਹੈ, ਸੁਣ ਅਵਸਥਾ ਹੈ। ਇਹ ਤਿੰਨ ਅਵਸਥਾ ਸੰਸਾਰ ਦੀਆਂ ਨੇ, ਜਾਗਰਤ ਸੁਪਨ ਸੁਖੋਪਤ ਤੁਰੀਆ, ਚੌਥੀ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ। ਇਹ ਰਾਜਾ ਚਾਰ ਪੁਰੀਆਂ 'ਚ ਰਹਿੰਦਾ, ਪਰ ਤਿੰਨਾਂ ਦੇ ਵਿੱਚ ਤਾਂ ਸੰਸਾਰੀਆਂ ਰਹਿੰਦਾ, ਚੌਥਾ ਭਾਈ ਉਹ ਹੈ ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ, ਉਹ ਚੌਥੇ ਪਦ ਦੇ ਵਿੱਚ। ਅਤੇ ਇਸ ਕਰਕੇ ਚੌਥੇ ਪਦ ਦੇ ਵਿੱਚ ਤਿੰਨੇ ਅਵਸਥਾ ਦਾ ਪ੍ਰਭਾਵ ਖਤਮ ਹੋ ਜਾਂਦਾ, ਜਾਗਰਤ ਦੇ ਪਦਾਰਥ ਖਤਮ, ਸੁਪਨ ਦੇ ਪਦਾਰਥ ਖਤਮ, ਸੁਕੋਪਤੀ ਦੀ ਉਹ ਜਿਹੜੀ ਅਵਸਥਾ ਉਹ ਵੀ ਖਤਮ, ਅਤੇ ਤੁਰੀਆ ਅਵਸਥਾ ਨਾ ਨੀਂਦ ਦਾ ਕੋਈ ਫਰਕ। ਮੈਂ ਇੱਕ ਮਹਾਂਪੁਰਸ਼, ਇਹਦੇ ਨਾਲ ਹੀ ਮੈਂ ਗੱਲ ਸਮਾਪਤ ਕਰਦਾ, ਸਮਾਂ ਨੇੜੇ ਪਹੁੰਚ ਗਿਆ, ਸੰਤ ਬਾਬਾ ਸਾਵਣ ਸਿੰਘ ਜੀ, ਔਰ ਜੇ ਕਿਸੇ ਨੇ ਪਤਾ ਕਰਨਾ, ਉਹ ਹੁਣ ਸੰਸਾਰ ਤੋਂ 100, ਮੇਰਾ ਖਿਆਲ ਹੈ ਵੀ ਲਗਭਗ 15 ਸਾਲ ਦੀ ਉਮਰ ਹੋ ਕੇ ਸੰਸਾਰ ਤੋਂ ਚਲੇ ਗਏ। ਮੈਂ ਉਹਨਾਂ ਨੂੰ ਵਡੇਰੀ ਉਮਰ ਦੇ ਵਿੱਚ, ਜਦੋਂ ਸੰਸਾਰ ਤੋਂ ਜਾਣ ਤੋਂ 2 ਸਾਲ ਪਹਿਲਾਂ ਹੀ ਮਿਲਿਆ, ਉਹ ਵੀ ਉਹਨਾਂ ਨੇ ਮਿਹਰਬਾਨੀ ਕਰਕੇ ਮੈਨੂੰ ਆਪ ਬੁਲਾਇਆ, ਮੈਂ ਨਹੀਂ ਸੀ ਜਾਣਦਾ ਉਹਨਾਂ ਨੂੰ, ਬੜੀ ਗੁਪਤ ਰੂਹ ਸੀ। ਇਸ ਅਵਸਥਾ ਦੇ ਵਿੱਚ ਵੀ ਉਸ ਮਹਾਂਪੁਰਸ਼ ਨੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਕਦੇ ਵੀ ਖੰਜਾਇਆ, ਔਰ ਆਪਣੀ ਗਾਤਰੀ ਦੀ ਕਿਰਪਾਨ ਨੂੰ ਆਪਣੀਆਂ ਲੱਤਾਂ ਬਾਹਾਂ ਅੰਗਾਂ ਦੀ ਤਰ੍ਹਾਂ ਕਿਵੇਂ ਸੰਭਾਲ ਕੇ ਰੱਖਿਆ, ਵੀ ਨਮਸਕਾਰ ਹੈ ਐਸੇ ਗੁਰਸਿੱਖ ਨੂੰ ਜਿਹਨੇ ਉਸ ਅਵਸਥਾ ਦੇ ਵਿੱਚ ਵੀ ਸਿੱਖੀ ਨਿਭਾਈ, ਜਦੋਂ ਆਪਣਾ ਸਰੀਰ ਵੀ ਸੇਵਾਦਾਰ ਦੇ ਵਸ ਵਿੱਚ ਸੀ। ਉਹ ਟੱਲੀ ਮਾਰਦੇ ਸੀ, ਮੇਰੇ ਨਹਾਉਣ ਦਾ ਟਾਈਮ ਹੋ ਗਿਆ, ਹਰਬੰਸ ਸਿੰਘ ਚੁੱਕਦਾ ਸੀ ਉਹਨਾਂ ਨੂੰ, ਇਸ਼ਨਾਨ ਕਰਾਉਂਦਾ ਸੀ, ਕਿਰਿਆ ਕਰਾਉਂਦਾ ਸੀ। ਹਰਬੰਸ ਸਿੰਘ ਨੇ ਵੀ ਉਹ ਸੇਵਾ ਕੀਤੀ ਜਿਹੜੀ ਕੋਈ ਆਪਣੇ ਸਕੇ ਬਾਪ ਦੀ ਨਹੀਂ ਕਰ ਸਕਦਾ। ਮੈਂ ਸੋਚਿਆ ਵੀ 100 ਸਾਲ ਦਾ ਪੀਰੀਅਡ ਥੋੜ੍ਹਾ ਨਹੀਂ ਹੁੰਦਾ, ਇਹਨਾਂ ਨੇ ਲਗਾਤਾਰ ਗੁਰਮਤ ਨੂੰ ਆਰਾਧਿਆ, ਗੁਰਮੰਤਰ ਨੂੰ। ਮੈਂ ਇੱਕ ਦਿਨ ਕਿਹਾ ਹਰਬੰਸ ਸਿੰਘ, ਵੀ ਸੰਤਾਂ ਨਾਲ ਮੈਂ ਗੱਲ ਕਰਨੀ ਹੈ, ਵੀ ਤੂੰ ਕਿਤੇ ਮਹਿਸੂਸ ਨਾ ਕਰੀ, ਤੂੰ ਇਹਨਾਂ ਦਾ ਬੜਾ ਨੇਟਵਰਤੀ ਸੇਵਾਦਾਰ ਹੈ, ਕਿਸੇ ਵੇਲੇ ਉਹ ਜਥੇ 'ਚ ਪੜ੍ਹਨ ਵਾਸਤੇ ਆਇਆ ਸੀ, ਇੰਨਾ ਕੁ ਸੰਬੰਧ ਵੀ ਸੀ ਉਹਦੇ ਨਾਲ। ਅਤੇ ਮਹਾਂਪੁਰਸ਼ਾਂ ਨੂੰ ਮੈਂ ਕਿਹਾ ਜੀ ਮੈਂ ਬੇਨਤੀ ਕਰਨੀ ਹੈ। ਕਹਿੰਦੇ ਦੱਸੋ। ਮੈਂ ਕਿਹਾ ਜੀ ਇਹਨੂੰ ਸੇਵਾਦਾਰ ਨੂੰ ਕਹਿ ਦਿਓ ਉੱਧਰ ਚਲਿਆ ਜਾਵੇ, ਮੇਰੇ ਕਿਸੇ 'ਤੇ ਨਹੀਂ ਜਾਣਾ ਇਹਨੇ। ਉਹ ਕਹਿੰਦੇ ਜਾ ਵੀ ਤੂੰ ਉੱਧਰ ਚਲਾ ਜਾ। ਕਹਿੰਦੇ ਦੱਸੋ। ਮੈਂ ਕਿਹਾ ਜੀ ਮੈਨੂੰ ਸਿਰਫ ਇਹ ਦੱਸ ਦਿਓ ਵੀ ਤੁਹਾਡੀ ਅਵਸਥਾ ਕੀ ਹੈ ਇਸ ਵੇਲੇ। ਹੱਸ ਪਏ। ਜਿਹਨਾਂ ਨੂੰ ਲੋਕੇ ਜ਼ਿੰਦਗੀ ਬਤੀਤ ਕੀਤੀ ਹੋਈ 100 ਸਾਲ, ਉਹ ਕਾਹਨੂੰ ਛੇਤੀ ਦੇ ਕੇ ਰਾਹ ਦਿੰਦੇ ਆ ਭਾਈ। ਹੱਸ ਕੇ ਕਹਿੰਦੇ ਮੇਰੀ ਅਵਸਥਾ ਕੀ ਹੋਣੀ ਸੀ। ਮੈਂ ਕਿਹਾ ਜੀ ਇਸ ਤਰ੍ਹਾਂ ਖੇੜਾ ਨਹੀਂ ਸੁੱਟਣਾ। ਇੱਕ ਗੱਲ ਹੋ ਸਕਦੀ ਹੈ, ਤੁਸੀਂ ਇਹ ਕਹਿ ਸਕਦੇ ਹੋ ਵੀ ਮੈਂ ਦੱਸਣੀ ਨਹੀਂ ਚਾਹੁੰਦਾ, ਮੈਂ ਤਾਂ ਦੁਬਾਰੇ ਸਵਾਲ ਨਹੀਂ ਕਰੂੰਗਾ, ਪਰ ਇਹ ਨਹੀਂ ਹੋ ਸਕਦਾ ਤੁਹਾਡੀ ਅਵਸਥਾ ਨਾ ਬਣੀ ਹੋਵੇ। ਫਿਰ ਉਹਨਾਂ ਨੇ ਮਿਹਰਬਾਨੀ ਕੀਤੀ, ਕਹਿਣਗੇ ਹਰੀ ਸਿੰਘ, ਕਹਿੰਦੇ ਵੀ ਅਵਸਥਾ ਦਾ ਤਾਂ ਮੈਨੂੰ ਗਿਆਨ ਨਹੀਂ ਹੈ, ਦੱਸ ਦੇਣਾ ਵੀ ਭਾਈ ਵਿਦਵਾਨ ਸਮਝ ਸਕਦੇ ਆ ਵੀ ਕਿਹੜੀ ਅਵਸਥਾ ਹੁੰਦੀ ਹੈ। ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਮੈਂ ਦੱਸ ਸਕਦਾ ਵੀ ਮੈਨੂੰ ਨੀਂਦ ਆਉਂਦੀ ਹੈ, ਸਰੀਰ ਨੂੰ ਆਰਾਮ ਦੇ ਕੇ ਚਲੀ ਜਾਂਦੀ ਹੈ। ਨੀਂਦ ਆਉਂਦੀ ਹੈ, ਸਰੀਰ ਨੂੰ ਆਰਾਮ ਦੇ ਕੇ ਚਲੀ ਜਾਂਦੀ ਹੈ। ਸਰੀਰ ਦੇ ਵਾਸਤੇ ਖਾਣੇ ਆਉਂਦੇ ਨੇ, ਸਰੀਰ ਦਾ ਨਿਰਵਾਹ ਹੋ ਜਾਂਦਾ, ਨਹਾਉਣ ਧੋਣ ਬਣਿਆ, ਬੋਲਣ ਚਾਲਣ ਬਣਿਆ, ਕਹਿੰਦੇ ਪਰ ਇੱਕ ਗੱਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹੀ ਜਿਹੀ ਕਿਰਪਾ ਕੀਤੀ ਹੈ ਨਿਮਾਣੇ ਸਿੱਖ 'ਤੇ, ਕਹਿੰਦੇ ਜਿੱਥੇ ਅਵਸਥਾ ਟੀਕੀ ਹੋਈ ਆ ਉੱਥੇ ਨੀਂਦ ਦਾ ਕੋਈ ਅਸਰ ਨਹੀਂ ਹੁੰਦਾ ਜਿੱਥੇ ਗੁਰਮੰਤਰ ਚੱਲ ਰਿਹਾ। ਨੀਂਦ ਆਉਂਦੀ ਹੈ ਚਲੀ ਜਾਂਦੀ ਹੈ, ਲੇਕਿਨ ਗੁਰਮੰਤਰ ਦੇ ਵਿੱਚ ਕੋਈ ਵਾਧਾ ਨਹੀਂ ਹੈ। ਇਹਨੂੰ ਕਹਿੰਦੇ ਤੁਰੀ ਅਵਸਥਾ ਬਾਜੀ। ਮਨੁੱਖ ਸਰੀਰ ਉਹਨਾਂ ਦਾ ਸਫਲ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਮਿਟੇ ਮਿਲੇ ਸਾਦਾ। ਉਹਨਾਂ ਨੇ ਮਨੁੱਖ ਸਰੀਰ ਸਫਲ ਕੀਤਾ, ਆਪਾਂ ਮਨੁੱਖ ਸਰੀਰ ਦੀ ਵਿਚਾਰ ਇਸ ਕਰਕੇ ਕਰਦੇ ਹਾਂ, ਤਿਨਾਂ ਦੇਖ ਮਨ ਚੌ ਉਠਾਉਂਦਾ, ਕਿਤੇ ਚੌ ਉੱਠੇ ਤਾਂ ਸਹੀ, ਹੋਂ ਕਦ ਪਾਈ ਗੁਣ ਤਸ। ਗੁਰੂ ਕਿਰਪਾ ਕਰੇ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਫਿਰ ਮਨੁੱਖਾ ਸਰੀਰ 'ਤੇ ਹੀ ਵਿਚਾਰ। ਆ ਇਹਦੇ ਨਾਲ ਨਾਲ ਜਾਂਦੇ ਜਾਂਦੇ ਸੱਚਕਾਲ ਇੱਕ ਗੱਲ ਭੁੱਲ ਗਿਆ, ਬਈ ਮੈਂ ਉਹ ਤਿਰਫਲਾ ਖਾਣਾ ਕਿਵੇਂ ਆ, ਇਹ ਮੈਨੂੰ ਕਈਆਂ ਨੇ ਪੁੱਛਿਆ ਬਾਹਰ ਨਿਕਲਦੇ ਨੂੰ। ਉਹ ਤਿਰਫਲਾ ਭਾਈ ਦੇਖਿਓ ਕਿਤੇ ਸੁੱਕਾ ਹੀ ਨਾ ਮੂੰਹ ਦੇ ਵਿੱਚ ਪਾ ਲਿਓ, ਕਿਤੇ ਫਿਰ ਮੈਨੂੰ ਵੀ ਪਾਪ ਲੱਗੇ। ਇਹ ਕਈ ਵਾਰੀ ਸਾਲ ਹੀ ਨਾਲੀ 'ਚ ਵੀ ਫਸ ਜਾਂਦਾ ਹੁੰਦਾ। ਇਹ ਕਿਤੇ ਫਤਿਹ ਗਜਾਜ ਵੀ ਬੰਦਾ ਕਿਤੇ ਚੰਗਾ ਤਿਰਫਲਾ ਖਾਂਦੇ ਖਾਂਦੇ ਕਿਤੇ ਗਾਂ ਹੀ ਨਾ ਚਲੇ ਜਾਇਓ। ਇਹਨੂੰ ਖਾਣ ਦਾ ਤਰੀਕਾ ਵੀ ਰਾਤ ਨੂੰ ਜਦੋਂ ਸੌਣ ਦਾ ਵੇਲਾ ਹੋ ਗਿਆ, ਰੋਟੀ ਪਾਣੀ ਖਾ ਲਿਆ, ਉਹ ਤੋਂ ਬਾਅਦ ਕੁਛ ਨਹੀਂ ਖਾਣਾ। ਕੋਸੇ ਪਾਣੀ ਦੇ 'ਚ ਇੱਕ ਚਮਚਾ ਅੱਧੇ ਇੱਕ ਗਲਾਸ ਵਿੱਚ ਘੋਲ ਕੇ ਲੀਕਡ ਕਰਕੇ ਫਿਰ ਉਹਨੂੰ ਗੜਗੜ ਕਰਕੇ ਪੀ ਲੈਣਾ, ਸਵਾਦ ਨਹੀਂ ਦੇਖਣਾ। ਇਹ ਉਹਨੂੰ ਤਿਰਫਲੇ ਨੂੰ ਲੈਣ ਦਾ ਤਰੀਕਾ ਹੈ। ਬਾਕੀ ਦੇ ਦਿਨਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਗੱਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।